सतनाम। धन्वाद हे गुरु, साहिब जियो, जेता समुंद सागर नीर भरया, तेते अवगण हमारे दया करो किच मेर उपावो, डोब दे पत्थर तारे, जियाड़ा अग्न बराबर तपै, पीतर वगै काती, परनवत नानक हुकम पछाणे, सुख होवै दिन राती, डंडौत बंधन अनेक बार, सर्व कला समरथ, डोलन ते राखो प्रभु, नानक दे कर हाथ, डोलन ते राखो प्रभु, नानक दे कर हाथ। परम सम्मान योग शब्द गुरु सतगुरु गुरु ग्रंथ साहिब सच्चे पातशाह जी दी पावन पवित्र हजूरी अंदर सोभाए मान गुरु सवारे सत संगी जनों रात्रि दे विशेष दीवान अंदर गुरु ग्रंथ साहिब जी दी अमृत गुरबाणी दा रस पिना कीर्तन आप संगत गुरु सवारे कीर्तनिये गुरसिख भाई जरनैल सिंह जी महक उन्हां पासों श्रवण कर रहे से। जिमें आप जी नू भाई साहब ने दर्शा भी दिता है कि इस साल समुचे सिख जगत ने हाजरा हजूर सतगुरु श्री गुरु ग्रंथ साहिब सच्चे पातशाह जी दी गुरता गद्दी शताब्दी नूं शरदा प्रेम दे नाल मनाउण दा यतन करना है। आओ सतगुरु दी बाणी आगाध बोध कै इस दा था नहीं, जिमें एक समुंदर दे विच्चों कोई एक छोटा जिहा कुजा एक भांडा पानी दा भर लवे, इस भुलेखे विच जीन लग पवे ਕਿ ਮੇਰੇ ਇਸ ਭਾਂਡੇ ਵਿੱਚ, ਮੇਰੇ ਇਸ ਪਾਤਰ ਜਾਂ ਕੁੱਜੇ ਵਿੱਚ ਪੂਰਾ ਸਮੁੰਦਰ ਸਮਾ ਗਿਆ, ਇਹ ਉਸ ਦੀ ਅਗਿਆਨਤਾ ਹੋਵੇਗੀ, ਕਿਉਂਕਿ ਉਸ ਦਾ ਭਾਂਡਾ ਸੀਮਾ ਵਿੱਚ ਹੈ ਤੇ ਸਮੁੰਦਰ ਅਸੀਮ ਹੈ। ਇਨ ਬਿਨ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਇੱਕ ਸਾਗਰ ਦੀ ਤਰ੍ਹਾਂ ਅਸੀਮ ਹੈ, ਜਿਸ ਦੀ ਕੋਈ ਸੀਮਾ ਨਹੀਂ, ਜਿਸ ਦਾ ਕੋਈ ਥਾਂ ਨਹੀਂ ਇਸ ਰੱਬੀ ਗਿਆਨ ਦਾ। ਪਰ ਜਿਤਨੀ ਜਿਤਨੀ ਕਿਸੇ ਦੇ ਅੰਦਰ ਦੀ ਭਾਵਨਾ ਤੇ ਜਿਤਨਾ ਜਿਤਨਾ ਖਿਰਦੇ ਦਾ ਭਾਂਡਾ ਕਿਸੇ ਨੂੰ ਮਾਲਕ ਨੇ ਦਿੱਤਾ, ਉਸ ਅਨੁਸਾਰ ਇਸ ਅਸਗਾ ਸਮੁੰਦਰ ਵਿੱਚੋਂ ਆਪਣੇ ਖਿਰਦੇ ਦੇ ਭਾਂਡੇ ਵਿੱਚ ਪਈ ਕੋਈ ਮਾਲਕ ਦੀ ਦਾਤ, ਉਸ ਮੁਤਾਬਕ ਆਪਣੀ ਜ਼ਬਾਨ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਕੀਰਤਨ, ਅੰਮ੍ਰਿਤ ਬਾਣੀ ਦੀ ਵਿਚਾਰ ਔਰ ਅੰਮ੍ਰਿਤ ਬਾਣੀ ਨੂੰ ਕਮਾਇਆ ਜਾਂਦਾ ਹੈ। ਆਓ ਕਰੋ ਕਿਰਪਾਲਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਧਾਰ ਬਣਾ ਕੇ ਇਹ ਤਿੰਨ ਦਿਨ ਦੇ ਦੀਵਾਨ ਦੀ ਹਾਜ਼ਰੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸ਼ਬਦ ਦੀ ਕਲਾ ਵਰਤਾਨ, ਆਪ ਤਰੁੱਠ ਕੇ ਮਿਹਰ ਕਰਕੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲੈਣ। ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਇਸ ਬਾਣੀ ਦੇ ਉਚਾਰਨ ਦਾ ਵੇਲਾ, ਇਸ ਬਾਣੀ ਨੂੰ ਉਚਾਰਨ ਵਾਲੇ ਖਿਰਦੇ ਕੈਸੇ ਨੇ ਤੇ ਕਿਵੇਂ ਇਹ ਧੁਰ ਤੋਂ ਬਾਣੀ ਧੁਰ ਦੇ ਅੰਦਰ ਆ ਗਈ ਤੇ ਧੁਰ ਵਿੱਚ ਵਸੀ ਹੋਈ ਬਾਣੀ ਉਹਨਾਂ ਪਵਿੱਤਰ ਖਿਰਦਿਆਂ ਨੇ ਇਸ ਮਨੁੱਖਤਾ ਦੇ ਪਾਰ ਉਤਾਰੇ ਲਈ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੋ ਸ਼ਬਦ ਨੇ ਕਿ ਜਿਨ੍ਹਾਂ ਵਿੱਚੋਂ ਇਹ ਸਮਝ ਪੈਂਦੀ ਹੈ ਕਿ ਇਹ ਧੁਰ ਕੀ ਬਾਣੀ ਕਿੰਨਾ ਪਾਵਨ ਪਵਿੱਤਰ ਖਿਰਦਿਆਂ ਤੇ ਆਈ ਹੈ। ਕੀ ਉਹ ਕੇਵਲ ਇਸ ਸੰਸਾਰ ਦੇ ਗਿਆਨ ਤੱਕ ਸੀਮਤ ਸਨ? ਕੀ ਉਹਨਾਂ ਬਾਣੀ ਉਚਾਰਨ ਕਰਤਾ ਦੇ ਕੋਲ ਬਹੁਤ ਜ਼ਿਆਦਾ ਧਨ ਸੀ ਜਾਂ ਉੱਚੀ ਕੁੱਲ ਵਿੱਚੋਂ ਸਨ? ਹਜ਼ੂਰ ਨੇ ਬਾਣੀ ਵਿੱਚ ਇਹ ਬਚਨ ਕਹੇ ਨੇ ਕਿ ਬਾਣੀ ਉਚਾਰਨ ਕਰਨ ਵਾਲੇ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਅਭੇਦ ਨੇ ਤੇ ਉਸ ਅਭੇਦਤਾ ਵਿੱਚੋਂ ਜੋ ਉਹਨਾਂ ਨੇ ਅਨੁਭਵ ਕੀਤਾ, ਉਸ ਅਨੁਭਵ ਨੂੰ ਉਹ ਆਪਣੇ ਅੱਖਰਾਂ ਰਾਹੀਂ ਆਪਣੀ ਰਸਨਾ ਤੋਂ ਉਚਾਰਨ ਕਰ ਗਏ। ਦੋ ਸ਼ਬਦ ਨੇ ਆਰੰਭ ਵਿੱਚ ਪਹਿਲਾਂ, ਫਿਰ ਬੇਨਤੀ ਕਰਨੀ ਹੈ ਕਿ ਇਹ ਬਾਣੀ ਕਿਸ ਕਿਸ ਵੇਲੇ ਭਗਤ ਸਾਹਿਬਾਨ, ਗੁਰੂ ਸਾਹਿਬਾਨ ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ। ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੱਕ ਦੀ ਗੱਲ ਕਰੀਏ ਤੇ ਕਰੀਬ 135 ਸਾਲ ਦਾ ਸਮਾਂ ਬਣਦਾ ਹੈ, 1469 ਤੋਂ ਲੈ ਕੇ 1604 ਤੱਕ। ਕਿ 135 ਸਾਲ ਨਿਰੰਤਰ ਗੁਰੂ ਜੋਤ ਬਾਣੀ ਉਚਾਰਨ ਕਰਦੀ ਰਹੀ? ਜੇ 135 ਸਾਲ ਨਿਰੰਤਰ ਬਾਣੀ ਉਚਾਰਨ ਕੀਤੀ ਜਾਏ ਤੇ ਉਸ ਬਾਣੀ ਵਿੱਚ ਅਥਾਹ ਭੰਡਾਰਾ ਬੇਅੰਤ ਸ਼ਬਦ ਲੱਖਾਂ ਦੀ ਤਾਦਾਦ ਵਿੱਚ ਹੁੰਦੇ ਪਰ ਨਹੀਂ, ਬਾਣੀ ਉਚਾਰਨ ਕਰਨ ਦਾ ਕੁਛ ਵੇਲਾ ਸੀ ਤੇ ਉਹ ਵੇਲਾ ਸਾਡੇ ਸਮੇਂ ਅਨੁਸਾਰ ਬੱਝਾ ਹੋਇਆ ਵੇਲਾ ਨਹੀਂ। ਆਰੰਭਤਾ ਵਿੱਚ ਇਹ ਬਾਣੀ ਕਿੰਨਾ ਖਿਰਦਿਆਂ ਵਿੱਚ ਆਈ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਤੇ ਅਕਸਰ ਇਹ ਸ਼ਬਦ ਬਾਣੀ ਦੀ ਸਿਫਤ ਵਿੱਚ ਗਾਇਨ ਕੀਤਾ ਜਾਂਦਾ। ਇਸ ਸ਼ਬਦ ਦੇ ਅਖਰੀ ਅਰਥ ਭਾਵ ਸਮਝਾਂਗੇ ਤੇ ਜ਼ਰੂਰ ਸਮਝ ਪਏਗੀ ਇਹ ਬਾਣੀ ਕਿੰਨਾ ਖਿਰਦਿਆਂ ਵਿੱਚ ਤੇ ਕਿਸ ਅਵਸਥਾ ਵਿੱਚ ਪਹੁੰਚ ਕੇ ਉਚਾਰਨ ਕੀਤੀ ਗਈ, ਕਿਉਂਕਿ ਗੁਰੂ ਦੀ ਰੀਸ ਵਿੱਚ ਅਨੇਕਾਂ ਕੱਚ ਪੁੱਛ ਪਿੱਚ ਬੋਲਣ ਵਾਲੇ ਨੇ। ਗੁਰੂ ਦੀ ਰੀਸ ਵਿੱਚ ਅੱਖਰਾਂ ਦਾ ਜੋੜ ਤੋੜ ਕਰਕੇ ਇੱਕ ਨਹੀਂ ਸੈਂਕੜੇ ਲੋਕਾਂ ਨੇ ਕਵਿਤਾਵਾਂ ਰਚ ਦਿੱਤੀਆਂ ਗੁਰੂ ਦੀ ਬਰਾਬਰਤਾ ਕਰਨ ਲਈ, ਪਰ ਇਹ ਬੇਨਤੀ ਕਰਨ ਲਈ ਕਿ ਇਹ ਅੱਖਰਾਂ ਦੀ ਲੜੀ ਨਹੀਂ, ਕੇਵਲ ਇਹ ਕੇਵਲ ਛੰਦਾਬੰਦੀ ਤੇ ਰਾਗ ਬੰਦਿਸ਼ ਹੀ ਨਹੀਂ, ਇਹ ਬਾਣੀ ਤਾਂ ਉਹਨਾਂ ਪਵਿੱਤਰ ਹਿਰਦਿਆਂ ਦਾ ਗਿਆਨ ਹੈ ਕਿ ਜਿਹੜੇ ਹਿਰਦੇ ਪਰਮਾਤਮਾ ਦੇ ਨਾਲ ਓਤ ਪੋਤ ਨੇ। ਇਹ ਅੰਮ੍ਰਿਤ ਬਚਨ ਹੁੰਦਾ ਹੈ ਕਿ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਜਿਤ ਘੱਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਹੇ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਅਗਲਾ ਬਚਨ ਹੈ ਸਾਧ ਮਿਲੈ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ ਦੋਹੇ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੁ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਹੁਣ ਇਸ ਅਮੋਲਕ ਬਚਨ ਦੇ ਭਾਵ ਅਰਥ ਕੀ ਨੇ? ਇਹ ਸ਼ਬਦ ਕੀ ਸਾਨੂੰ ਦੱਸ ਦਏਗਾ ਕਿ ਬਾਣੀ ਕਿੰਨਾ ਖਿਰਦਿਆਂ ਵਿੱਚ ਆਈ ਤੇ ਜਦੋਂ ਬਾਣੀ ਉਹਨਾਂ ਮਹਾਂਪੁਰਖਾਂ ਨੇ ਉਚਾਰਨ ਕੀਤੀ ਤੇ ਸਦੀਆਂ ਤੋਂ ਲੈ ਕੇ ਆਪਣਾ ਰੱਬ ਦੇ ਨਾਮ ਤੇ ਕਬਜ਼ਾ ਕਰਨ ਵਾਲਾ ਪੁਜਾਰੀ ਉਹਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਕੱਪੜਾ ਬੁਣਨ ਵਾਲਾ ਕਿਵੇਂ ਪਰਮਾਤਮਾ ਦੀ ਸਿਫਤ ਦੇ ਗੀਤ ਗਾ ਸਕਦਾ ਹੈ। ਬਾਬਾ ਜੀ ਦੇ ਅਮੋਲਕ ਬਚਨ ਕਿ ਏਕ ਜੋਤ ਏਕਾ ਮਿਲੀ, ਏਕ ਜੋਤ ਦਾ ਅਰਥ ਕਰਾਂਗੇ ਇੱਕ ਆਤਮਾ। ਏਕਾ ਮਿਲੀ, ਏਕਾ ਮਿਲੀ ਤੋਂ ਭਾਵ ਇੱਕ ਓਅੰਕਾਰ ਵਿੱਚ ਪਰਮਾਤਮਾ ਵਿੱਚ ਅਭੇਦ ਹੋ ਗਈ। ਏਕ ਜੋਤ ਏਕਾ ਮਿਲੀ ਕਿੰਬਾ, ਕਿੰਬਾ ਦਾ ਅਰਥ ਹੈ ਕੀ ਉਹ ਵੱਖ ਹੋ ਸਕਦੀ ਹੈ, ਇਹ ਪ੍ਰਸ਼ਨ ਹੈ। ਏਕ ਜੋਤ ਏਕਾ ਮਿਲੀ, ਜਿਹੜੀ ਇੱਕ ਜੋਤ ਪਰਮਾਤਮਾ ਵਿੱਚ ਮਿਲ ਗਈ। ਭਾਵੇਂ ਅਸੀਂ ਸ਼ਬਦ ਇਹ ਵਰਤਨੇ ਆ ਕਿ ਜੋਤੀ ਜੋਤ ਸਮਾ ਗਏ, ਪਰ ਮੈਂ ਅਰਜ਼ ਕਰਾਂ ਜੇ ਸ਼ਬਦ ਦੀ ਰੋਸ਼ਨੀ 'ਚ ਇਹ ਸ਼ਬਦ ਦੇ ਅਰਥ ਕਰਨੇ ਹੋਣ, ਜੋਤੀ ਜੋਤ ਸਮਾਉਣ ਦਾ ਸੰਬੰਧ ਕੇਵਲ ਤਨ ਤਿਆਗਣਾ ਨਹੀਂ, ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਨ ਵਿੱਚ ਰਹਿ ਕੇ ਵੀ ਜੋਤੀ ਜੋਤ ਸਮਾਏ ਨੇ। ਆਤਮਾ ਪਰਾਤਮਾ ਏਕੋ ਕਰੇ, ਕੀ ਆ ਜੋਤੀ ਜੋਤ ਨਹੀਂ? ਕਿ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਕੈ ਕੋ ਨਾ ਸਕੈ ਪਛਾਨੀ, ਕੋਈ ਪਹਿਚਾਣ ਹੀ ਨਹੀਂ ਕਰ ਸਕਦਾ। ਹਜ਼ੂਰ ਨੇ ਕਿਹਾ ਗੁਰ ਕਿਰਪਾ ਜੇ ਨਰ ਕੋ ਕਿੰਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿੰਦੇ ਜੀ ਅਭੇਦਤਾ ਹੈ। ਕਬੀਰ ਸਾਹਿਬ ਕਹਿ ਰਹੇ ਨੇ ਏਕ ਜੋਤ ਏਕਾ ਮਿਲੀ, ਕਿਉਂਕਿ ਯਤਨ ਮੈਂ ਕਰਨੇ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਰਹਿ ਕੇ ਇਹ ਵਿਚਾਰਾਂ ਆਪ ਨਾਲ ਸਾਂਝੀਆਂ ਕੀਤੀਆਂ ਜਾਣ, ਕਿਉਂਕਿ ਬਾਣੀ ਆਪਣੇ ਆਪ ਵਿੱਚ ਆਪਣੀ ਵਿਆਖਿਆ ਖੁਦ ਕਰਦੀ ਹੈ। ਹਰ ਸ਼ਬਦ ਦੂਜਾ ਸ਼ਬਦ ਇੱਕ ਦੂਜੇ ਦੀ ਵਿਆਖਿਆ ਕਰ ਰਿਹਾ। ਇਹੀ ਕਾਰਨ ਕਿ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਦੀ ਸੋਝੀ ਪੈ ਜਾਏ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਵੀ ਉਸ ਬਾਣੀ ਦੇ ਅਰਥ ਪਾਠ ਕਰਦਿਆਂ ਹੋਇਆਂ ਇੱਕ ਸ਼ਬਦ ਦੂਜੇ ਸ਼ਬਦ ਦੇ ਅਰਥ ਖੋਲੀ ਜਾਏਗਾ। ਇਹ ਵੀ ਆਪਾਂ ਯਤਨ ਕਰਾਂਗੇ ਵਾਚਣ ਲਈ ਇਹਨਾਂ ਦੀਵਾਨਾਂ ਵਿੱਚ। ਏਕ ਜੋਤ ਜਿਹੜੀ ਇੱਕ ਆਤਮਾ ਪਰਮਾਤਮਾ ਵਿੱਚ ਮਿਲ ਗਈ, ਏਕਾ ਮਿਲੀ ਕਿੰਬਾ, ਕੀ ਉਹ ਵੱਖ ਹੋ ਜਾਏਗੀ? ਕਬੀਰ ਸਾਹਿਬ ਪ੍ਰਸ਼ਨ ਕਰ ਰਹੇ ਨੇ ਕਿ ਉਹਨੂੰ ਅਸੀਂ ਵੱਖ ਕਰ ਦਿਆਂਗੇ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਕਿੰਬਾ ਹੋਏ ਮਹੋਏ, ਕਿੰਬਾ ਹੋਏ ਮਹੋਏ, ਦੋ ਵਾਰੀ ਇਹ ਸ਼ਬਦ ਅਸੀਂ ਪੜ੍ਹਨੇ ਆ। ਮਹੋਏ ਦਾ ਅਰਥ ਨਹੀਂ ਹੋ ਸਕਦੀ, ਆਪ ਹੀ ਉਹ ਸਵਾਲ ਕਰ ਰਹੇ ਨੇ ਕਿ ਇਹ ਕਿੰਬਾ ਹੋਏ ਵੱਖ ਹੋ ਸਕਦੀ ਹੈ? ਤੇ ਕਹਿਣ ਲੱਗੇ ਮਖੋਏ ਨਹੀਂ ਨਹੀਂ, ਜਿਹੜੇ ਮਿਲ ਗਏ ਨੇ ਉਹ ਵੱਖ ਨਹੀਂ ਹੋ ਸਕਦੇ। ਫਿਰ ਨਾਲ ਬਚਨ ਕੀਤਾ ਕਿ ਜਿਤ ਘੱਟ ਨਾਮ ਨਾ ਉਪਜੈ, ਜਿਸ ਘੱਟ ਵਿੱਚ ਜਿਸ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੋਇਆ, ਫੂਟ ਮਰੇ ਜਨ ਸੋਏ। ਇੱਥੇ ਜਨ ਦਾ ਅਰਥ ਪਰਮਾਤਮਾ ਦਾ ਭਗਤ ਨਹੀਂ, ਜਨ ਦਾ ਅਰਥ ਕਰਾਂਗੇ ਵਿਅਕਤੀ। ਪਰਮਾਤਮਾ ਦਾ ਭਗਤ ਤਾਂ ਅਭੇਦਕ ਹੈ। ਫੂਟ ਮਰੇ ਜਨ ਸੋਏ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਏ। ਹੇ ਸੋਹਣੇ ਪਰਮਾਤਮਾ, ਹੇ ਸੋਹਣੇ ਪ੍ਰਭੂ, ਕਿ ਮੇਰਾ ਮਨ ਆਪ ਜੀ ਦੇ ਵਿੱਚ ਅਭੇਦ ਹੋ ਚੁੱਕਾ, ਮੇਰਾ ਮਨ ਆਪ ਚ ਲੱਗ ਗਿਆ, ਮੇਰਾ ਮਨ ਲਾਗਾ ਤੋਹੇ। ਅਗਲਾ ਬਚਨ ਹਜ਼ੂਰ ਨੇ ਫੁਰਮਾਇਆ, ਸਾਧ ਮਿਲੈ ਸਿੱਧ ਪਾਈਐ। ਜਦੋਂ ਸਮਰੱਥ ਗੁਰੂ ਮਿਲ ਜਾਏ, ਸਿੱਧ ਪਾਈਐ ਦਾ ਅਰਥ ਹੈ ਉਹਨੂੰ ਸਿੱਧਤਾ, ਉਹਨੂੰ ਸਫਲਤਾ, ਮੁਕੰਮਲਤਾ ਮਿਲੇਗੀ। ਕਿ ਇਹ ਜੋਗ ਕਿ ਭੋਗ, ਉਸ ਵੇਲੇ ਜੋਗੀਆਂ ਵਾਲੇ ਜੋਗ ਕਰਮ ਤੇ ਭੋਗੀਆਂ ਵਾਲੀ ਸੰਸਾਰ ਦੀ ਪ੍ਰਵਿਰਤੀ। ਹਜ਼ੂਰ ਕਹਿ ਰਹੇ ਨੇ ਜਿਹਨੂੰ ਸਮਰੱਥ ਗੁਰੂ ਮਿਲ ਗਿਆ ਉਹਨੂੰ ਅਭੇਦਤਾ ਦੀ ਸਫਲਤਾ ਜ਼ਰੂਰ ਮਿਲੇਗੀ, ਉਹ ਜ਼ਰੂਰ ਅਭੇਦ ਹੋਵੇਗਾ। ਸਾਧ ਮਿਲੈ ਸਿੱਧ ਪਾਈਐ, ਕਿ ਇਹ ਜੋਗ ਕਿ ਭੋਗ, ਉਹਦੇ ਸਾਹਮਣੇ ਜੋਗੀਆਂ ਵਾਲੇ ਕਰਮ ਕੀ ਤੇ ਭੋਗੀਆਂ ਵਾਲੇ ਕਰਮ ਕੀ? ਕਹਿਣ ਲੱਗੇ ਦੋਵੇਂ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਦੋਵੇਂ ਮਿਲ ਕਾਰਜ, ਦੋ ਮਿਲਣ ਤੇ ਤਾਂ ਕਾਰਜ ਦੀ ਸਫਲਤਾ ਹੈ। ਕੌਣ ਦੋ ਮਿਲ? ਗੁਰੂ ਤੇ ਚੇਲਾ, ਸ਼ਬਦ ਤੇ ਸੁਰਤ, ਆਤਮਾ ਤੇ ਪਰਮਾਤਮਾ। ਦੋਵੇਂ ਮਿਲ ਕਾਰਜ ਉਪਜੈ, ਦੋਨਾਂ ਨੂੰ ਮਿਲ ਕੇ ਹੀ ਆਤਮਾ ਦੀ ਕਾਰਜ ਸਿੱਧੀ ਹੈ। ਤੇ ਮਹਾਰਾਜ ਇਹ ਸੰਜੋਗ ਕਿਵੇਂ ਬਣੇਗਾ? ਤੇ ਹਜ਼ੂਰ ਨੇ ਕਿਹਾ ਰਾਮ ਨਾਮ ਸੰਜੋਗ। ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਸਾਨੂੰ ਅਭੇਦਤਾ ਦਿੰਦਾ ਹੈ। ਇੱਥੇ ਬੜੇ ਪ੍ਰਸ਼ਨ ਉੱਠਣਗੇ ਕਿ ਬਾਣੀ ਪਹਿਲਾਂ ਕਿ ਨਾਮ ਪਹਿਲਾਂ? ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੇਖੀਏ ਤੇ ਗੁਰੂ ਕੇ ਸਿੱਖੋ ਇਹ ਸਾਰੇ ਸ਼ੰਕੇ ਮਿਟ ਜਾਂਦੇ ਨੇ। ਨਾਮ ਵਿੱਚ ਜੁੜੀਆਂ ਹੋਈਆਂ ਆਤਮਾਵਾਂ, ਨਾਮ ਨੂੰ ਕਦੀ ਵੀ ਨਾਮੀ ਤੋਂ ਵੱਖ ਨਾ ਜਾਣੋ। ਨਾਮ ਤੇ ਨਾਮੀ, ਹੁਕਮ ਤੇ ਹੁਕਮੀ, ਸ਼ਬਦ ਤੇ ਜਿੱਥੋਂ ਸ਼ਬਦ ਆਇਆ ਹੈ, ਵੱਖ ਕਰਕੇ ਨਾ ਕਦੀ ਜਾਣੋ। ਨਾਮ ਨਾਮੀ ਵਿੱਚ ਅਭੇਦਕ ਹੈ। ਨਾਮੀ ਦਾ ਅਰਥ ਹੈ ਜਿਸ ਦਾ ਨਾਮ ਜਪਿਆ ਜਾ ਰਿਹਾ। ਕਿ ਆਪਾਂ ਸੂਰਜ ਦੀਆਂ ਕਿਰਨਾਂ ਨੂੰ ਸੂਰਜ ਤੋਂ ਵੱਖ ਕਰਕੇ ਕਦੀ ਸੋਚ ਸਕਾਂਗੇ? ਸੂਰਜ ਦੀ ਕਿਰਨ ਨੂੰ ਕਦੀ ਵੀ ਕੋਈ ਬੰਦਾ ਸੂਰਜ ਤੋਂ ਵੱਖ ਕਰਕੇ ਜੋਖਣ ਦਾ, ਵੇਖਣ ਦਾ ਯਤਨ ਕਰੇ, ਉਹ ਅਗਿਆਨਤਾ ਵਿੱਚ ਹੈ। ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਇੱਕ ਨੇ, ਇਸੇ ਤਰ੍ਹਾਂ ਯਾਦ ਰੱਖਿਓ ਗੁਰਮੁਖੋ, ਨਾਮ ਅਤੇ ਨਾਮੀ ਇੱਕ ਨੇ। ਨਾਮ ਵਿੱਚ ਜੁੜਿਆ ਹੋਇਆ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ, ਉਹਦੇ ਵਿੱਚ ਮਿਲ ਜਾਂਦਾ। ਹਜ਼ੂਰ ਨੇ ਕਿਹਾ ਪਰਮਾਤਮਾ ਦਾ ਨਾਮ ਉਸ ਸਿਮਰਨ ਨੇ ਇੱਕ ਸੰਜੋਗ ਬਣਾ ਦਿੱਤਾ, ਰਾਮ ਨਾਮ ਸੰਜੋਗ। ਤੇ ਜਦੋਂ ਉਸ ਮਹਾਂਪੁਰਖ ਨੇ ਜੁੜ ਕੇ ਬਾਣੀ ਉਚਾਰਨ ਕੀਤੀ, ਹਿਰਦਾ ਪਵਿੱਤਰ ਸੀ, ਨਿਰਮਲ ਸੀ, ਤੇ ਪਰਮਾਤਮਾ ਦਾ ਉਹ ਅਨੁਭਵੀ ਗਿਆਨ ਕਬੀਰ ਸਾਹਿਬ ਦੇ ਪਵਿੱਤਰ ਹਿਰਦੇ ਤੇ ਜਦੋਂ ਪਿਆ ਤੇ ਅੰਦਰੋਂ ਸ਼ਬਦ, ਅੰਦਰੋਂ ਬਾਣੀ, ਅੰਦਰੋਂ ਅੱਖਰ, ਅੰਦਰੋਂ ਛੰਦਾਬੰਦੀ, ਅੰਦਰੋਂ ਰਾਗ, ਉਸ ਸ਼ਬਦ ਵਿੱਚੋਂ ਸਭ ਕੁਝ ਪੈਦਾ ਹੋਇਆ ਨਾਮ ਵਿੱਚੋਂ, ਤੇ ਜੁੜੇ ਹੋਏ ਨੇ ਜਦੋਂ ਸ਼ਬਦ ਉਚਾਰਨ ਕੀਤੇ ਤੇ ਵਕਤ ਦੇ ਲੋਕਾਂ ਨੇ ਕਿਹਾ ਕਿ ਦੇਖੋ ਜੀ ਕਿ ਇਹਨੂੰ ਕੀ ਹੱਕ ਨੀਵੀਂ ਜ਼ਾਤ ਵਾਲਾ ਕਹਿ ਕੇ ਮੈਂ ਪਰਮਾਤਮਾ ਦੀ ਬਾਣੀ ਉਚਾਰਨ ਕਰਨਾ ਪਿਆ। ਲੋਕਾਂ ਨੇ ਕਿਹਾ ਛੱਡੋ ਅੱਖਰ ਜੋੜ ਕੇ ਗੀਤ ਬਣਾਈ ਬੈਠੇ। ਉੱਥੇ ਫਿਰ ਉਸ ਮਹਾਂਪੁਰਖ ਨੇ ਕਿਹਾ ਜਦੋਂ ਬਾਣੀ ਆਈ ਤੇ ਇਹ ਸ਼ਬਦ ਕਹੇ ਕਿ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹਨੂੰ ਗੀਤ ਨਾ ਸਮਝੋ, ਇਹ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਬ੍ਰਹਮ ਦੀ ਵਿਚਾਰ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸ਼ੀ ਉਪਦੇਸ਼ ਹੋਏ। ਮਾਨਸ ਮਰਤੀ ਬਾਹਰ, ਕਾਂਸ਼ੀ ਵਿੱਚ ਜਦੋਂ ਕੋਈ ਆਪਣੇ ਆਪ ਨੂੰ ਆਰੇ ਨਾਲ ਚਿਰਵਾਉਂਦਾ ਸੀ ਤੇ ਉਹਨੂੰ ਸ਼ਿਵ ਜੀ ਦਾ ਇੱਕ ਤਾਰਕ ਮੰਤਰ ਦਿੱਤਾ ਜਾਂਦਾ ਕਿ ਤੂੰ ਆ ਤਾਰਕ ਮੰਤਰ ਪੜ੍ਹੀ ਜਾ ਤੇ ਚੇਤੇ ਰੱਖੀ ਜੇ ਤੂੰ ਮਰ ਗਿਆ ਤੇ ਇਹ ਮੰਤਰ ਪੜ੍ਹਦਿਆਂ ਤੇਰੀ ਬੰਦ ਖਲਾਸੀ। ਉਸ ਮਹਾਂਪੁਰਖ ਨੇ ਉਸੇ ਧਰਤੀ ਤੇ ਖਲੋ ਕੇ ਕਿਹਾ ਲੱਗੇ ਲੋਗੋ ਕਿ ਜਿਵੇਂ ਤੁਸੀਂ ਮਰਦੇ ਹੋਏ ਬੰਦੇ ਨੂੰ ਸ਼ਿਵ ਦਾ ਤਾਰਕ ਮੰਤਰ ਸੁਣਾ ਕੇ ਪਾਰ ਕਰਦੇ ਹੋ, ਇਹ ਬਾਣੀ ਉਸ ਪਰਿਪੂਰਨ ਪਰਮਾਤਮਾ ਦੇ ਘਰ ਵਿੱਚ ਲਿਜਾਣ ਵਾਲੀ ਤੇ ਇਸ ਭਵ ਸਾਗਰ ਤੋਂ ਉਤਾਰਨ ਵਾਲੀ ਹੈ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸ਼ੀ ਉਪਦੇਸ਼ ਹੋਏ। ਮਾਨਸ ਮਰਤੀ ਬਾਰ ਕੋਈ ਗਾਵੇ, ਤੁਸੀਂ ਪਾਬੰਦੀ ਲਾ ਕੇ ਕਹਿ ਰਹੇ ਹੋ ਕਿ ਬਾਣੀ ਕੇਵਲ ਉੱਚੀ ਜਾਤ ਵਾਲਾ ਵੇਦ ਬਾਣੀ ਪੜ੍ਹ ਸਕਦਾ। ਮਨੂ ਸਿਮਰਤੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਕੋਈ ਸ਼ੂਦਰ ਆਪਣੀ ਜ਼ਬਾਨ ਤੋਂ ਵੇਦਾਂ ਦੇ ਮੰਤਰ ਬੋਲਦਾ ਉਹਦੀ ਜ਼ਬਾਨ ਨੂੰ ਕੱਟ ਦਿਓ, ਕਿਉਂਕਿ ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਵੇਦ ਮੰਤਰ ਉਚਾਰਨ ਕਰ ਸਕੇ। ਇੱਥੋਂ ਤੱਕ ਜੇਕਰ ਕੋਈ ਸ਼ੂਦਰ ਉਹਦੇ ਕੰਨਾਂ ਵਿੱਚ ਵੇਦ ਮੰਤਰ ਦੀ ਆਵਾਜ਼ ਪੈ ਜਾਏ ਤੇ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ, ਕੰਨਾਂ ਵਿੱਚ ਸਿੱਕਾ ਢਾਲ ਕੇ ਕੰਨ ਬੰਦ ਕਰ ਦਿੱਤੇ ਜਾਣ। ਮਨੂ ਸਿਮਰਤੀ ਮੈਂ ਪੜ੍ਹੀ ਇੱਥੋਂ ਤੱਕ ਕਿ ਜੇਕਰ ਕੋਈ ਸ਼ੂਦਰ ਕਿਸੇ ਬ੍ਰਾਹਮਣ ਦੇ ਆਸਣ ਤੇ ਬੈਠ ਜਾਂਦਾ ਜਾਏ, ਉਹਦੀਆਂ ਲੱਤਾਂ ਨੂੰ ਕੱਟ ਦਿੱਤਾ ਜਾਏ, ਉਹਦੇ ਅੰਗਾਂ ਨੂੰ ਕੱਟ ਦਿੱਤਾ ਜਾਏ, ਮਾਸ ਕੱਟ ਦਿੱਤਾ ਜਾਏ, ਉਹਨੂੰ ਸਮਝ ਪੈ ਜਾਏ ਬ੍ਰਾਹਮਣ ਦੇ ਆਸਣ ਤੇ ਕਿਵੇਂ ਬੈਠਾ। ਗਿਆਨ ਦੀ ਬਾਤ ਤਾਂ ਪਹਿਲਾਂ ਵੀ ਸੀ ਪਰ ਤੁਰਕੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੰਨੀ ਵੱਡੀ ਕ੍ਰਾਂਤੀ ਲਿਆਂਦੀ ਹਿੰਦੁਸਤਾਨ ਵਿੱਚ, ਇਹ ਗੱਲ ਦੱਸ ਦਿੱਤੀ ਕਿ ਰੱਬ ਇੱਕ ਜਾਤ ਦਾ ਨਹੀਂ, ਪਰਮਾਤਮਾ ਤਾਂ ਕਿਸੇ ਖਿਰਦੇ ਵਿੱਚ ਵੀ ਪ੍ਰਗਟ ਹੋ ਕੇ ਆਪਣੀ ਗੱਲ ਕਰ ਜਾਂਦਾ। ਇੱਥੇ ਉਹਨਾਂ ਬਚਨ ਕਹੇ ਕਿ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸ਼ੀ ਉਪਦੇਸ਼ ਹੋਏ। ਮਾਨਸ ਮਰਤੀ ਬਾਰ, ਉਹਨਾਂ ਕਿਹਾ ਕੋਈ ਪਾਬੰਦੀ ਨਹੀਂ ਜਾਤ ਪਾਤ ਦੀ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ, ਕੋਈ ਸ਼ੱਕ ਨਾ ਕਰ, ਇੱਕ ਇਹ ਬਾਣੀ ਨੂੰ ਪੜ੍ਹਨ ਵਾਲਾ ਅਖੀਰ ਪਰਮ ਅਵਸਥਾ ਤੇ ਪਹੁੰਚੇਗਾ। ਦੇਖੋ ਅਸੀਂ ਇੱਕ ਇੱਕ ਪ੍ਰਮਾਣ ਲਈ ਜਾਣੇ, ਇਹਦਾ ਮਤਲਬ ਕਿ ਬਾਣੀ ਉਸ ਖਿਰਦੇ ਵਿੱਚੋਂ ਆਈ ਜਿਹੜਾ ਪਰਮਾਤਮਾ ਵਿੱਚ ਅਭੇਦ ਹੈ। ਇੱਕ ਪ੍ਰਮਾਣ ਹੋਰ, ਭਾਵੇਂ ਇਹ ਸ਼ਬਦ ਅਕਸਰ ਮ੍ਰਿਤਕ ਦੇ ਭੋਗ ਤੇ ਪੜਿਆ ਜਾਂਦਾ ਪਰ ਗੁਰਮੁਖੋ ਇਸ ਸ਼ਬਦ ਦੇ ਅਰਥ ਕਦੀ ਕਰੀਏ ਤੇ ਇਹਦਾ ਸੰਬੰਧ ਮ੍ਰਿਤਕ ਸਰੀਰ ਨਾਲ ਨਹੀਂ, ਇਹਦਾ ਸੰਬੰਧ ਜਿੰਦੇ ਜੀ ਬਾਣੀ ਉਚਾਰਨ ਕਰਨ ਵਾਲੀ ਉਹ ਆਤਮਾ ਜਿਹੜੀ ਤਨ ਵਿੱਚ ਰਹਿ ਕੇ ਪਰਮਾਤਮਾ ਵਿੱਚ ਅਭੇਦ ਹੈ। ਇਹ ਅੰਮ੍ਰਿਤ ਬਚਨ ਨੇ, ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ ਕਿੰਬਾ ਹੋਏ ਮਖੋਏ, ਜੋਤੀ ਜੋਤ ਰਲੀ, ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਏਕਾ ਜੋਤ ਇੱਕ ਵਿੱਚ ਅਭੇਦ ਹੋ ਗਈ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨੀ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸੇਈ ਜਾਣੈ ਜਿਨੀ ਹਰਸ ਪੀਆ। ਹੁਣ ਇਹ ਸ਼ਬਦ ਦੇ ਅਰਥ ਜਿਹੜੇ ਨੇ ਨਾ, ਕਿਉਂਕਿ ਅਸੀਂ ਜੋਤੀ ਜੋਤ ਰਲੀ ਸੂਰਜ ਕਿਰਨ ਮਿਲੇ ਇਹ ਸਮਝਨੇ ਆ ਵੀ ਉਹਦੀ ਮੌਤ ਹੋ ਗਈ। ਨਹੀਂ, ਮੈਂ ਆਰੰਭ ਚ ਕਿਹਾ ਕਿ ਦੇਖੋ ਮੇਰਾ ਅੰਦਰ ਕਿਸੇ ਸੀਮਾ ਵਿੱਚ ਹੈ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਅਸੀਮ ਹੈ, ਤੇ ਇਹ ਇਕੱਲੀ ਨਿਮਰਤਾ ਦੇ ਸੂਚਕ ਨਹੀਂ, ਕਰੋੜਾਂ ਜਨਮ ਲਾ ਕੇ ਵੀ ਜੇ ਇਸ ਅਨੁਭਵ ਦਾ ਕੋਈ ਥਾਂ ਪਾਉਣਾ ਚਾਹੇ ਪਿਆਰਿਓ, ਇੱਥੇ ਤਾਂ ਨਾਨਕ ਕਥਨਾ ਕਰੜਾ ਸਾਰ ਜਿੱਥੇ ਗੁਰੂ ਜੀ ਪਹੁੰਚ ਕੇ ਕਹਿੰਦੇ ਨੇ ਕਿ ਲੋਹਾ ਨਹੀਂ ਦੰਦਾਂ ਨਾਲ ਚਬਾਇਆ ਜਾ ਸਕਦਾ। ਜੇ ਗੁਰੂ ਅਥਾਂ ਨੂੰ ਲੋਹਾ ਚਬਾਉਣਾ ਦੰਦਾਂ ਨਾਲ ਕਹਿੰਦੇ ਨੇ ਤੇ ਸਾਡੇ ਵਰਗੇ ਦਾ ਅੰਤ ਕਿਤੇ ਪਾ ਸਕਦੇ ਨੇ? ਅੱਖਰ ਜਿੰਨੇ ਮਰਜ਼ੀ ਪੜ੍ਹ ਲਓ। ਹਜ਼ੂਰ ਨੇ ਇੱਥੇ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ, ਇਹਦੇ ਅਰਥ ਭਾਵੇਂ ਇਹ ਕੀਤੇ ਗਏ ਨੇ ਕਿ ਜਿਵੇਂ ਬਰਫ ਦਾ ਟੁਕੜਾ ਆ ਸਨੋਹ ਪੈਂਦੀ, ਬੜੇ ਅਰਥ ਵਧੀਆ ਹੋਣਗੇ ਅੱਜ। ਸਨੋਹ ਕੀ ਹੈ? ਬਰਫ ਇੱਕ ਪਾਣੀ ਹੈ ਨਾ, ਆਕਾਸ਼ ਤੋਂ ਬੂੰਦਾਂ ਵਰਸੀਆਂ ਤੇ ਥੱਲੇ ਠੰਡ ਇੰਨੀ ਹੈ ਕਿ ਉਹ ਪਾਣੀ ਜ਼ਮੀਨ ਤੇ ਆਉਂਦਿਆਂ ਆਉਂਦਿਆਂ ਰਸਤੇ ਚ ਜੰਮ ਗਿਆ, ਠੰਡ ਇਤਨੀ ਸੀ ਜੰਮ ਗਿਆ। ਹੁਣ ਉਹ ਕਿੰਨਾ ਸਮਾਂ ਬਰਫ ਜੰਮੀ ਰਹੀ, ਢੇਰ ਪੈ ਰਹੇ, ਪਰ ਜਦੋਂ ਸੂਰਜ ਦੀਆਂ ਕਿਰਨਾਂ ਦੀ ਤਪਸ਼ ਪਈ ਤੇ ਜਦੋਂ ਇਹ ਬਰਫ ਜੰਮੀ ਹੋਈ ਤੇ ਸੂਰਜ ਦੀਆਂ ਕਿਰਨਾਂ ਪਈਆਂ ਤੇ ਇੱਕੋ ਦਮ ਉਹ ਜਿਹੜਾ ਠੋਸ ਬਰਫ ਸੀ ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ ਉਹ ਪਾਣੀ ਬਣ ਕੇ ਵਹਿਣ ਲੱਗ ਪਈ। ਪਰ ਪਹਿਲਾਂ ਵੀ ਪਾਣੀ ਸੀ, ਇਹ ਨਹੀਂ ਕਿ ਪਹਿਲਾਂ ਪਾਣੀ ਨਹੀਂ। ਜਿਸ ਵੇਲੇ ਬਰਫ ਬਣੀ ਉਸ ਤੋਂ ਪਹਿਲਾਂ ਪਾਣੀ ਦੀ ਬੂੰਦ ਸੀ ਆਕਾਸ਼ ਚ, ਪਰ ਡਿੱਗਦੀ ਹੋਈ ਠੰਡ ਕਰਕੇ ਕਠੋਰ ਬਰਫ ਦਾ ਰੂਪ ਬਣ ਗਈ। ਸੂਰਜ ਦੀ ਕਿਰਨ ਮਿਲੀ ਤੇ ਪਹਿਲਾਂ ਵੀ ਪਾਣੀ ਸੀ ਤੇ ਕਿਰਨਾਂ ਮਿਲਣ ਤੋਂ ਬਾਅਦ ਫਿਰ ਪਾਣੀ ਦਾ ਪਾਣੀ ਹੋ ਗਿਆ। ਜਲ ਕਾ ਜਲ ਖੂਵਾ ਰਾਮ, ਕਹਿੰਦੇ ਨੇ ਆਹ ਜਿਤਨੇ ਜੀਵ ਬੈਠੇ ਨੇ ਸੰਸਾਰ ਵਿੱਚ ਅਸਲ ਵਿੱਚ ਇਹ ਰਾਮ ਕੀ ਅੰਸ਼ ਨੇ। ਜੇ ਸ਼ੁੱਧ ਰੂਪ ਚ ਦੇਖੋ ਤੇ ਹਰ ਬੰਦਾ ਚਾਹੇ ਪੁੰਨੀ ਏ ਚਾਹੇ ਪਾਪੀ ਏ ਚਾਹੇ ਕੁਕਰਮੀ ਏ, ਗੁਰਮਤ ਦੇ ਨਜ਼ਰੀਏ ਨਾਲ ਦੇਖੋ ਤੇ ਕੋਈ ਘੱਟ ਐਸਾ ਨਹੀਂ ਜਿਸ ਘੱਟ ਵਿੱਚ ਮੇਰੇ ਪਰਮਾਤਮਾ ਦੀ ਅੰਸ਼ ਨਹੀਂ। ਕਹੋ ਕਬੀਰ ਇਹ ਰਾਮ ਕੀ ਅੰਸ਼? ਇਹੀ ਕਾਰਨ ਜਦੋਂ ਇਸ ਦੁਨੀਆਂ ਨੂੰ ਦੇਖਦੇ ਹਾਂ ਨਾ, ਇਹ ਖਿੰਨ ਮੈਂ ਵਿੱਚੋਂ ਨਿਕਲਣ ਲੱਗਾ। ਅਸੀਂ ਸਾਰੇ ਕਹਿੰਦੇ ਹਾਂ ਕਿ ਫਲਾਣਾ ਬੰਦਾ ਡਰੱਗ ਲੈ ਰਿਹਾ, ਨਸ਼ਾ ਕਰ ਰਿਹਾ, ਫਲਾਣਾ ਬੰਦਾ ਸਾਰੀ ਸਾਰੀ ਰਾਤ ਸੌਂਦਾ ਨਹੀਂ, ਉਹ ਨੱਚਦਾ ਟੱਪਦਾ ਫਿਰਦਾ ਹੈ। ਹਕੀਕਤ ਵਿੱਚ ਨਾ ਇਹ ਜਿਤਨੇ ਵੀ ਬੰਦੇ ਨੇ ਇਹਨਾਂ ਦੇ ਤੁਰ ਅੰਤਰ ਆਤਮੇ ਇੱਕ ਤਾਂਘ ਪਈ ਏ ਕਿ ਮੈਨੂੰ ਸੁੱਖ ਮਿਲ ਜਾਏ। ਦੁੱਖ ਨੂੰ ਭੁਲਾਉਣਾ ਚਾਹੁੰਦਾ ਬੰਦਾ, ਪਰ ਜਿਸ ਰਸਤੇ ਤੇ ਚੱਲ ਕੇ ਭੁਲਾਉਣਾ ਚਾਹੁੰਦਾ ਉਹ ਦੋ ਚਾਰ ਘੜੀਆਂ ਦਾ ਭੁੱਲਿਆ ਹੋਇਆ ਦੁੱਖ ਪਛਤਾਵਾ ਪੈਦਾ ਕਰ ਜਾਂਦਾ ਹੈ। ਪਰ ਤੁਰ ਅੰਦਰ ਵਿੱਚ ਤਾਂ ਇਹ ਤਾਂ ਗਏ ਨਾ ਕਿ ਜਿਹੜੇ ਖਿਆਲ ਮੇਰੇ ਖੁਣ ਨੇ, ਜਿਹੜੇ ਮੈਂ ਸੋਚ ਰਿਹਾ ਵਾਂ, ਮੈਨੂੰ ਹੋਸ਼ ਵਿੱਚ ਜਿਹੜੇ ਖਿਆਲ ਦੁੱਖ ਦਿੰਦੇ ਨੇ, ਨਸ਼ਾ ਪੀ ਕੇ ਬੰਦਾ ਉਹਨਾਂ ਖਿਆਲਾਂ ਨੂੰ ਦਬਾਉਂਦਾ ਹੈ, ਉਹ ਖਿਆਲ ਨਹੀਂ ਉਪਜਣਗੇ। ਉਹ ਨਸ਼ੇ ਵਿੱਚ ਆਪਣੇ ਅੰਦਰ ਦੀ ਚਿੰਤਾ ਨੂੰ ਦਬਾਉਣਾ ਚਾਹੁੰਦਾ ਹੈ ਤੇ ਗੁਰੂ ਜੀ ਨੇ ਕਿਹਾ ਸਾਰੀ ਦੁਨੀਆਂ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੀ ਏ, ਪਰ ਜਿਹੜਾ ਰਸਤਾ ਤੂੰ ਚੁਣਿਆ ਇਹਦੇ ਨਾਲ ਚਿੰਤਾ ਨਹੀਂ ਮਿਟਣੀ। ਚਿੰਤਾ ਤਾਂ ਮਿਟੇਗੀ ਕਿ ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਜਾਂ ਬਾਬਾ ਜੀ ਨੇ ਕਿਹਾ ਕਿ ਚਿੰਤਤ ਹੀ ਦਿਸੈ ਸਭ ਕੋਏ, ਚੇਤੈ ਏਕ ਤਹੀਂ ਸੁਖ ਹੋਏ। ਸਾਰੀ ਦੁਨੀਆਂ ਚਿੰਤਾ ਵਿੱਚ ਖਾਧੀ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਇਤਨੀ ਕਿਰਪਾ ਕੀਤੀ ਕਿ ਜਿਹੜੇ ਬੰਦੇ ਨਸ਼ੇ ਵਿੱਚ ਵਕਾਰਾਂ ਵਿੱਚ ਗਲੀਚ ਸਨ, ਗੁਰੂ ਜੀ ਨੇ ਕਿਹਾ ਤੂੰ ਚਾਹਨਾ ਤਾਂ ਹੈ ਸੁੱਖ, ਪਰ ਜਿਸ ਰਾਹੀਂ ਚਾਹਨਾ ਇੱਥੇ ਸੁੱਖ ਨਹੀਂ ਮਿਲਣਾ। ਆ ਤੈਨੂੰ ਕੀਰਤਨ ਤੇ ਸ਼ਬਦ ਨਾਲ ਜੋੜਨਾ, ਇਹ ਤੈਨੂੰ ਆਤਮਕ ਸਦੀਵੀ ਸੁੱਖ ਦਏਗਾ। ਹੁਣ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ, ਪਾਣੀ ਸੀ ਬਰਫ ਬਣ ਗਿਆ, ਸੂਰਜ ਦੀਆਂ ਕਿਰਨਾਂ ਪਈਆਂ ਤੇ ਫਿਰ ਪਾਣੀ ਦਾ ਪਾਣੀ ਹੋ ਗਿਆ। ਇਹ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰ ਕਠੋਰਤਾ ਆ ਗਈ, ਵਾਸ਼ਨਾਵਾਂ ਦੀ ਠੰਡ ਸੀ। ਇਉਂ ਸ਼ਬਦ ਕਹਿ ਲਈਏ ਕਿ ਜਿੱਥੋਂ ਤੁਰਿਆ ਉੱਥੇ ਕਠੋਰਤਾ ਨਹੀਂ, ਬੂੰਦ ਡਿੱਗਦਿਆਂ ਰਸਤੇ ਵਿੱਚ ਜ਼ਮੀਨ ਤੇ ਡਿੱਗ ਕੇ ਕਠੋਰ ਹੋ ਗਈ, ਕਿਉਂਕਿ ਜਿਸ ਜ਼ਮੀਨ ਤੇ ਪਈਏ ਉਹਨੇ ਕਠੋਰ ਕਰ ਦਿੱਤੀ। ਹੈ ਇਹ ਰਾਮ ਕੀ ਅੰਸ਼? ਪਰ ਜਦੋਂ ਗੁਰੂ ਦੇ ਸ਼ਬਦ ਦੀ ਕਿਰਨ, ਪਰਮਾਤਮਾ ਦੀ ਨਾਮ ਦੀ ਕਿਰਨ ਪਈ, ਉਹਨੇ ਪਹਿਲਾਂ ਵੀ ਪਾਣੀ ਸੀ ਇਹਦੇ ਅੰਦਰ ਨੂੰ ਬਿਲਕੁਲ ਕਠੋਰਤਾ ਖੌਮੇ ਦੀ ਖਤਮ ਕਰਕੇ ਫਿਰ ਪਾਣੀ ਦਾ ਪਾਣੀ ਬਣਾ ਦਿੱਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ। ਹੁਣ ਇਹਦੇ ਅਰਥ ਹੋਰ ਵੀ ਜੇ ਆਪਾਂ ਸੁਖੈਨ ਕਰੀਏ, ਸੂਰਜ ਕਿਰਨ ਮਿਲੇ, ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਆਪਸ 'ਚ ਮਿਲੀ ਏ ਜੋ ਸੂਰਜ ਦਾ ਅਸਲ ਹੈ ਉਹ ਕਿਰਨ ਦਾ ਅਸਲ ਹੈ, ਮੂਲਕ ਹੈ, ਤੇ ਜੋ ਇੱਕ ਸਾਗਰ ਦਾ ਮੂਲਕ ਹੈ ਉਹੀ ਇੱਕ ਪਾਣੀ ਦੀ ਬੂੰਦ ਦਾ ਮੂਲਕ ਹੈ, ਤੇ ਦੋਨੋਂ ਆਪਸ ਵਿੱਚ ਪਾਣੀ ਪਾਣੀ ਵਿੱਚ ਇੱਕ ਦਿਨ ਮਿਲੇਗਾ, ਕਿਰਨ ਸੂਰਜ ਵਿੱਚ ਮਿਲੇਗੀ। ਹਜ਼ੂਰ ਨੇ ਕਿਹਾ, ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਫਲਾਣਾ ਬੰਦਾ ਅੱਜ ਪੂਰਾ ਹੋ ਗਿਆ, ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤੇ ਅਕਸਰ ਆਪਣੇ ਪਿੰਡਾਂ ਸ਼ਬਦ ਵਰਤਦੇ ਸਨ ਕਿ ਫਲਾਣਾ ਬੰਦਾ ਅੱਜ ਪੂਰਾ ਹੋ ਗਿਆ। ਨਹੀਂ ਪਿਆਰਿਓ, ਚੇਤੇ ਰੱਖਿਓ, ਪੂਰਾ ਨਹੀਂ ਹੋ ਗਿਆ, ਇੱਕ ਖਾਲੀ ਹੋ ਗਿਆ, ਜੇ ਬੰਦਗੀ ਨਹੀਂ ਕੀਤੀ ਤੇ ਅਧੂਰਾ ਵੀ ਨਹੀਂ ਰਿਹਾ। ਪੂਰੇ ਦਾ ਅਰਥ ਹੈ ਜਿਹੜਾ ਜ਼ਿੰਦਗੀ 'ਚ ਮੁਕੰਮਲ ਹੋ ਕੇ ਜਾਏ, ਜਿਹੜਾ ਜ਼ਿੰਦਗੀ ਵਿੱਚ ਅਧੂਰਾ ਵੀ ਨਾ ਰਹੇ, ਖਾਲੀ ਵੀ ਨਾ ਰਹੇ, ਪੂਰਾ ਸਹੀ ਅਰਥਾਂ ਵਿੱਚ ਜਿਸ ਮਕਸਦ ਲਈ ਆਇਆ ਅੰਦਰੋਂ ਪੂਰਾ ਹੋ ਕੇ ਜਾਏ। ਆਹ ਜਿਹੜਾ ਸ਼ਬਦ ਹੈ ਪੂਰੇ ਹੋਇਆਂ ਦਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਸੰਪੂਰਨ ਹੋ ਗਿਆ, ਪੂਰਨਤਾ ਉਹਦੇ ਵਿੱਚ ਆ ਗਈ। ਹੁਣ ਜਿਹੜਾ ਪੂਰਾ ਹੋ ਗਿਆ ਤੇ ਪੂਰੇ ਨਾਲ ਜੁੜਿਆ ਹੋਇਆ ਖਿਰਦਾ, ਜਦੋਂ ਅਨੁਭਵ ਕਰਦਾ ਤੇ ਪੂਰੇ ਨਾਲ ਜੁੜਿਆ ਹੋਇਆ ਖਿਰਦਾ ਹੀ ਧੁਰ ਤੋਂ ਬਾਣੀ ਉਚਾਰਦਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਪੂਰੇ ਹੋਏ ਬੰਦੇ ਵਿੱਚ ਫਿਰ ਦਵੈਸ਼ ਨਹੀਂ। ਬ੍ਰਹਮ ਦਿਸੈ, ਬ੍ਰਹਮ ਸੁਣੀਐ, ਉਹ ਵੇਖਦਾ ਵੀ ਹੈ ਤਾਂ ਪਰਮਾਤਮਾ, ਤੇ ਜਦੋਂ ਸੁਣਦਾ ਪਿਆਰਿਓ ਉਹਦਾ ਸੁਣਨਾ ਵੀ ਪਰਮਾਤਮਾ ਹੈ। ਇੱਥੇ ਇੱਕ ਪ੍ਰਮਾਣ ਪੱਟਾਂ ਦੇ ਸਵਈਆਂ ਵਿੱਚ ਗੁਰੂ ਅਮਰਦਾਸ ਜੀ ਦਾ ਹੈ, ਜੇ ਸੰਪੂਰਨਤਾ ਦੇ ਅਰਥ ਕਰਨੇ ਨੇ, ਕੌਣ ਹੈ ਪੂਰਾ? ਭੱਟਾਂ ਨੇ ਗੁਰੂ ਅਮਰਦਾਸ ਦੀ ਸਿਫਤ ਵਿੱਚ ਇੱਕ ਸਵਈਆ ਕਿਹਾ, ਉਹ ਫਰਮਾਉਂਦੇ ਨੇ ਕਿ ਬਾਬਾ ਅਮਰਦਾਸ 72 ਸਾਲ ਦੀ ਉਮਰ ਵਿੱਚ ਸੰਪੂਰਨ ਹੋ ਗਏ। ਹਾਲਾਂ ਜੇ ਅਸੀਂ ਇਤਿਹਾਸ ਨੂੰ ਦੇਖੀਏ, 94 ਸਾਲ ਦੀ ਉਮਰ ਤੱਕ ਹਜ਼ੂਰ ਸਰੀਰਕ ਚੋਲੇ 'ਚ ਤੀਸਰੇ ਰੂਪ 'ਚ ਵਿਚਰੇ, ਪਰ 12 ਸਾਲ ਦੀ ਕੀਤੀ ਹੋਈ ਘਾਲਣਾ ਨੇ ਇੰਨਾ ਕੁ ਪੂਰਿਆਂ ਕਰ ਦਿੱਤਾ। ਉਹਨਾਂ ਦੇ ਸੰਬੰਧ ਵਿੱਚ ਇੱਕ ਬਚਨ ਹੁੰਦਾ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਸੰਪੂਰਨ ਥੀਆ ਕੀਏ, ਬ੍ਰਹਮ ਦਿਸੈ ਬ੍ਰਹਮ ਸੁਣੀਏ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ, ਇੱਕ ਦੋਇ ਠਾਏ ਨਾ ਜਾਣਿਓ, ਜੋਤੀ ਜੋਤ ਮਿਲੀ ਕੀ ਹੈ, ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ, ਗੁਰੂ ਅਮਰਦਾਸ ਜਾਲਪ ਭਣੇ, ਤੂੰ ਇੱਕ ਲੋੜੈ ਇੱਕ ਮੰਨਿਓ। ਇਹਦੇ ਅਰਥ, ਤੈਂ ਪੜ੍ਹਿਓ ਇੱਕ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਸੀਂ ਪੜ੍ਹਾਈ ਇੱਕ ਦੀ ਕੀਤੀ, ਦਵੈਸ਼ ਦੀ ਨਹੀਂ, ਇੱਕ ਓਅੰਕਾਰ ਦੀ ਕੀਤੀ, ਕਿਸੇ ਤ੍ਰੈ ਮੂਰਤੀ ਦੀ ਨਹੀਂ, ਕਿਸੇ ਦੋ ਅੰਗ ਨਾਲ ਜੁੜੇ ਹੋਏ ਦੇਵਤੇ ਦੀ ਨਹੀਂ। ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਜਿਹੜਾ ਜ਼ਬਾਨ ਤੋਂ ਪੜ੍ਹਿਆ ਮਨ ਵਿੱਚ ਉਹੀ ਧਰਿਆ। ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਤੁਹਾਡੀ ਪਹਿਚਾਣ ਵੀ ਇੱਕ ਪਰਮਾਤਮਾ ਨਾਲ ਕਹਿ, ਸਾਂਝ ਉਹਦੇ ਨਾਲ, ਨੈਣ ਬੈਣ ਮੋਏ ਇੱਕ ਇੱਕ, ਤੁਹਾਡੇ ਨੇਤਰਾਂ ਵਿੱਚ ਵੀ ਇੱਕ, ਤੁਹਾਡੇ ਬਚਨਾਂ ਵਿੱਚ ਵੀ ਇੱਕ, ਮੁੱਖ ਵਿੱਚ ਵੀ ਇੱਕ, ਦੋਏ ਠਾਏ ਨਾ ਜਾਣਿਓ, ਤੁਸੀਂ ਤਾਂ ਦਵੈਸ਼ ਵਾਲੀ ਥਾਂ ਨੂੰ ਝਾਕੇ ਹੀ ਨਹੀਂ, ਤੁਹਾਡੇ ਅੰਦਰ ਦਵੈਤ ਨਹੀਂ, ਨੈਣ ਬੈਣ ਮੋਏ ਇੱਕ ਇੱਕ, ਦੋਏ ਠਾਏ ਨਾ ਜਾਣਿਓ, ਸੁਪਨ ਇੱਕ, ਸੁਪਨੇ ਵਿੱਚ ਵੀ ਕੇਵਲ ਇੱਕ ਪਰਮਾਤਮਾ, ਪ੍ਰਤੱਖ ਇੱਕ, ਜਾਗਦਿਆਂ ਹੋਇਆਂ ਵੀ ਇੱਕ ਪਰਮਾਤਮਾ ਹੀ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਇਵੇਂ ਸੰਪੂਰਨ ਥੀਆ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਤੀਸ ਇੱਕ ਗਿਣਤੀ ਹੈ ਵੈਸੇ, ਤੀਸ ਇੱਕ ਦਾ ਅਰਥ ਇਹ ਕੀਤਾ ਗਿਆ ਮਹੀਨੇ ਦੇ 30 ਦਿਨਾਂ ਵਿੱਚ ਕੋਈ ਦਿਨ ਐਸਾ ਨਹੀਂ ਜਿੱਦਣ ਇੱਕ ਦੀ ਯਾਦ ਵਿਸਰੀ ਹੋਵੇ। ਤੀਸ ਇੱਕ ਅਰ ਪੰਚ ਸਿੱਧ, ਇੱਥੇ ਪੰਜ ਸਿੱਧਾਂ ਦੇ ਅਰਥ ਕਿਤੇ ਜੋਗੀਆਂ ਨਹੀਂ, ਸਿੱਧ ਦਾ ਅਰਥ ਭੂਤ, ਭੂਤ ਦਾ ਮੀਨਸ ਤੱਤ, ਪੰਜਾਂ ਤੱਤਾਂ ਦੇ ਬਣੇ ਹੋਏ ਇਸ ਸੰਸਾਰ ਵਿੱਚ। ਗੁਰੂ ਅਮਰਦਾਸ ਜੀ, ਕਿਹੜੀ ਥਾਂ ਹੈ ਜਿੱਥੇ ਤੁਸੀਂ ਗਏ ਹੋਏ ਤੇ ਤੁਹਾਨੂੰ ਪਰਮਾਤਮਾ ਭੁੱਲਿਆ ਹੋਵੇ? ਤੀਸ ਇੱਕ ਅਰ ਪੰਚ ਸਿੱਧ, ਪੈਂਤੀਸ ਨਾ ਖੀਣੋ, ਪੈਂਤੀਸ
ਗੁਰਮੁਖੀ ਦੇ 35 ਅੱਖਰ ਵਿਦਿਆ ਵਿੱਚ, ਅੱਖਰਾਂ ਵਿੱਚ ਵੀ ਗੁਰੂ ਅਮਰਦਾਸ ਜੀ ਆਪ ਜੀ ਨੂੰ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਉਹਦੇ ਤੋਂ ਛੁੱਟ ਕੋਈ ਦਿਸਿਆ ਹੀ ਨਹੀਂ। 31 ਅਰ 5 ਸਿੱਧ ਪੈ 30 ਨਾ ਖੀਣੋ, ਇੱਕੋ ਜੇ ਲੱਖ ਇੱਕ ਓਅੰਕਾਰ ਤੋਂ, ਇੱਕ ਪਰਮਾਤਮਾ ਤੋਂ ਲੱਖਾਂ ਸ੍ਰਿਸ਼ਟੀਆਂ ਲੱਖਾਂ ਬ੍ਰਹਿਮੰਡ ਬਣ ਗਏ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਤੋਂ ਲੱਖਾਂ ਪੈਦਾ ਹੋਏ ਨੇ। ਤੇ ਜੇ ਲੱਖਾਂ ਇਕੱਠੇ ਹੋ ਕੇ ਕਹਿਣ ਅਸੀਂ ਇੱਕ ਦਾ ਅੰਤ ਪਾਉਣ ਚੱਲੇ ਹਾਂ, ਲੱਖਾਂ ਇੱਕ ਦਾ ਅੰਤ ਨਹੀਂ ਪਾ ਸਕਦੇ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲਪ ਭਣੇ ਪੱਟ ਜਾਲਪ ਬੋਲ ਕੇ ਕਹਿ ਰਿਹਾ, ਤੂੰ ਇੱਕ ਲੋੜੈ ਇੱਕ ਮੰਨਿਓ, ਤੁਸੀਂ ਇੱਕ ਨੂੰ ਪੂਜਦੇ ਹੋ ਇੱਕ ਨੂੰ ਮੰਨਦੇ ਹੋ, ਇਹ ਵੇ ਬ੍ਰਹਮ ਦਿਸ ਹੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਹਰ ਥਾਂ ਤੇ ਕੇਵਲ ਇੱਕ ਨੂੰ ਦੇਖਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਕੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਹਰ ਥਾਂ ਤੇ ਪਰਿਪੂਰਨ ਪਰਮਾਤਮਾ ਦੇ ਪਸਾਰੇ ਨੂੰ ਦੇਖਣਾ। ਕਰਨਹਾਰ ਪਰਮਾਤਮਾ ਨਾਲ ਜੁੜਨਾ, ਆਤਮ ਪਸਾਰਾ ਕਰਨਖਾਰਾ, ਪ੍ਰਭ ਬਿਨਾਂ ਨੀ ਜਾਣੀਐ, ਆਪ ਕਰਤਾ ਬਣਾਉਣ ਵਾਲਾ ਵੀ ਤੂੰ ਵੇ, ਆਪ ਭੁਗਤਾ ਇਹਨਾਂ ਵਿੱਚ ਭੋਗਣ ਵਾਲਾ ਛਕਣ ਵਾਲਾ ਵੀ ਤੂੰ ਹੈ, ਆਪ ਕਾਰਨ ਕੀ ਆ, ਤੇ ਤੁਸੀਂ ਸਾਰੇ ਕੰਮ ਆਪ ਕੀਤੇ, ਸਾਰੀਆਂ ਵਿਧਾਂ ਆਪ ਬਣਾਈਆਂ। ਤੇ ਹੁਣ ਸੱਚੇ ਪਾਤਸ਼ਾਹ ਇਹ ਅਵਸਥਾ ਮਰਿਆਂ ਦੀ ਏ? ਕਹਿਣ ਲੱਗੇ ਨਹੀਂ, ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰਸ ਪੀ ਆ। ਇਹ ਅਸਥਾ ਉਹਨਾਂ ਦੀ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰਸ ਨੂੰ ਮਾਣਿਆ। ਸਿਰਫ ਦੋ ਪ੍ਰਮਾਣ ਟਿਊਕ ਮਾਤਰ ਦਿੱਤੇ ਨੇ। ਆਪ ਬਾਣੀ ਪੜ੍ਹਨ ਵਾਲੇ ਦੇਖੋਗੇ ਕਈ ਸ਼ਬਦ ਮਿਲਣਗੇ ਜਿਹੜੇ ਇਸ ਅਭੇਦਤਾ ਦੀ ਗੱਲ ਕਰਨਗੇ ਜਿਸ ਵਿੱਚੋਂ ਬਾਣੀ ਆਈ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾਲਤਾ ਕੀਤੀ, ਉਹਨਾਂ ਨੇ ਇੱਕ ਬੜੀ ਵੱਡੀ ਰਹਿਮਤ ਕੀਤੀ। ਅਸੀਂ ਸਭ ਤੇ ਵੱਡਾ ਸਤਿਗੁਰੂ ਨਾਨਕ ਕਿਉਂ ਕਹਿੰਦੇ? ਇਹ ਬਚਨ ਪੜ੍ਹਨੇ ਆ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜੇ ਇਹ ਹੀ ਅਰਥ ਕਰੀਏ ਵੀ ਸਭ ਤੋਂ ਵੱਡਾ ਸਤਿਗੁਰੂ ਵੇ, ਮੰਨ ਲਓ ਇਹ ਵੀ ਅਰਥ ਕਰ ਲਈਏ, ਤੇ ਆਦਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਸਭ ਤੋਂ ਵੱਡੇ ਕਿਉਂ ਨੇ? ਕੀ ਉਹ ਪਟਵਾਰੀ ਦਾ ਪੁੱਤਰ ਹੋਣ ਕਰਕੇ ਬਾਬਾ ਜੀ ਵੱਡੇ ਨੇ? ਕੀ ਰਾਏ ਬੁਲਾਰ ਉਹਨਾਂ ਦਾ ਚਰਨਾਂ ਦਾ ਸੇਵਕ ਕੇ ਤਾਂ ਵੱਡੇ ਨੇ? ਕੀ ਉਹ ਸਿੱਧਾਂ ਜੋਗੀਆਂ ਨੂੰ ਜਿੱਤਣ ਕਰਕੇ ਵੱਡੇ ਨੇ? ਪਿਆਰਿਓ ਚੇਤੇ ਰੱਖੋ, ਜ਼ਬਾਨ ਦੇ ਵੱਡਿਆਂ ਸ਼ਬਦਾਂ ਕਰਕੇ ਵੱਡਾਪਨ ਨਹੀਂ। ਜੇ ਗੁਰੂ ਬਾਬਾ ਜੀ ਦਾ ਵੱਡਾਪਨ ਦੇਖਣਾ ਨਾ, ਤੁਸੀਂ ਸਿਆਣੇ ਬੈਠੇ ਹੋ। ਗੁਰੂ ਗ੍ਰੰਥ ਸਾਹਿਬ ਮਾਨਵਤਾ ਦੀ ਅਗਵਾਈ ਕਰਦੇ ਨੇ, ਤੇ ਆਉਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਹੀ ਅਗਵਾਈ ਕਰਨੀ ਹੈ, ਕਿਉਂਕਿ ਇੰਨੀ ਵੱਡੀ ਗੱਲ ਸ਼ਾਇਦ ਕਿਸੇ ਹੋਰ ਗ੍ਰੰਥ ਵਿੱਚ ਮਿਲੇ। ਹਜ਼ੂਰ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਕਿਉਂ ਨੇ? ਅਸੀਂ ਸਾਰੇ ਇੱਕ ਗੱਲ ਤੋਂ ਜਾਣੂ ਹਾਂ, ਇੱਕ ਕਿੱਤੇ ਦਾ ਆਦਮੀ, ਇੱਕ ਕਿੱਤੇ ਦੇ ਆਦਮੀ ਚੇਤੇ ਰੱਖੋ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਜੇ ਕਰਦੇ। ਇਹ ਬੜੀ ਸਪਸ਼ਟ ਜੀ ਗੱਲ ਹੈ। ਕੋਈ ਵੀ ਫੀਲਡ ਹੋਵੇ, ਇੱਕ ਕਾਰੀਗਰ ਦੂਸਰੇ ਕਾਰੀਗਰ ਦੇ ਅਕਲ ਦੀ ਗੱਲ ਨਹੀਂ ਕਰੇਗਾ। ਉਹ ਕਹੇਗਾ ਜੋ ਕੁਛ ਹਾਂ ਮੈਂ ਹਾਂ, ਮੇਰੇ ਤੋਂ ਅੱਗੇ ਕੁਛ ਨਹੀਂ। ਤੇ ਜੇਕਰ ਕਹੀਏ ਵੀ ਫਲਾਣੀ ਥਾਂ ਤੇ ਕਾਰੀਗਰ ਏ, ਉਹ ਨਾਲ ਹੀ ਗੱਲ ਕੱਟ ਕਹੇਗਾ, ਉਹਨੂੰ ਕੀ ਪਤਾ ਹੈ, ਭਾਵੇਂ ਉਹਦੇ ਤੋਂ ਸਿਆਣਾ ਹੋਵੇ। ਇੱਕ ਮਿਸਤਰੀ ਦੂਸਰੇ ਮਿਸਤਰੀ ਦੀ ਗੱਲ ਨਹੀਂ ਕਰਦਾ। ਇੱਕ ਡਾਕਟਰ ਹੋ ਸਕਦਾ ਹੈ, ਖਿਮਾ ਕਰਿਓ, ਦੂਸਰੇ ਡਾਕਟਰ ਦੀ ਗੱਲ ਆਪਣੇ ਤੋਂ ਵੱਡੀ ਨਾ ਕਰੇ। ਇੱਕ ਗਿਆਨੀ ਆਪਣੇ ਨਾਲ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਖਿਮਾ ਕਰਿਓ, ਸੰਤ ਸ਼ਬਦ ਵਰਤਨੇ ਆ। ਇੱਥੇ ਇੱਕ ਸੰਤ ਦੂਜੇ ਸੰਤ ਨੂੰ ਦੇਖ ਕੇ ਰਾਜੀ ਨਹੀਂ। ਕਿਉਂ ਹੈ ਗੁਰੂ ਨਾਨਕ ਸਾਹਿਬ ਸਭ ਤੋਂ ਵੱਡਾ? ਮੇਰੇ ਸੱਚੇ ਪਾਤਸ਼ਾਹ ਨੇ ਇੱਕ ਕਿਰਪਾ ਕੀਤੀ। ਉਹ ਸਭ ਤੋਂ ਵੱਡੇ ਤਾਂ ਨੇ ਕਿ ਜਿਹੜਾ ਸੱਚ ਉਹਨਾਂ ਦੇ ਅੰਦਰ ਪੈਦਾ ਹੋਇਆ, ਜਿੱਥੇ ਜਿੱਥੇ ਉਹ ਸੱਚ ਪੈਦਾ ਹੋਏ ਬੰਦੇ ਮਿਲੇ, ਉਹਨਾਂ ਸਾਰਿਆਂ ਦੀ ਬਾਣੀ ਇਕੱਠੀ ਕੀਤੀ ਤੇ ਬੇਈਮਾਨਾ ਕੋਈ ਨਹੀਂ, ਉਹਨਾਂ ਦੇ ਨਾਮ ਥੱਲੇ ਦਰਜ ਕਰਾ ਦਿੱਤੀ ਜੋ ਮੈਂ ਸੱਚ ਕਹਿ ਰਿਹਾ। ਇਹ ਕੱਪੜੇ ਰੰਗਣ ਵਾਲਾ ਨਾਮ ਤੇ ਵੀ ਸੱਚ ਕਹਿ ਰਿਹਾ ਹੈ। ਮੇਰੀ ਬੇਨਤੀ ਸਮਝਿਓ ਥੋੜ੍ਹਾ ਜਿਹਾ। ਉਹਨਾਂ ਨੇ ਇਹ ਨਹੀਂ ਕਿਹਾ ਅੱਖਰਾਂ ਦੀ ਹੇਰਾਫੇਰੀ ਕੀਤੀ, ਸਗੋਂ ਜਿੱਥੇ ਲੋੜ ਪਈ ਗੁਰੂ ਜੋਤ ਨੇ ਬਾਣੀ ਦੀਆਂ ਘੁੰਡੀਆਂ ਖੋਲਣ ਲਈ ਸ਼ਬਦ ਉਚਾਰਨ ਕੀਤੇ। ਪਰ ਸਵਾਲ ਹੀ ਨਹੀਂ ਪੈਦਾ ਹੁੰਦਾ
ਕਿ ਉਹ ਸੱਚ ਬੋਲਣ ਵਾਲੇ ਮਹਾਂਪੁਰਖਾਂ ਦੀ ਸੱਚਾਈ ਨੂੰ ਦਬਾ ਕੇ ਤੇ ਨਕਲ ਮਾਰ ਕੇ ਕਿਹਾ ਹੋਵੇ ਸਾਰੀ ਬਾਣੀ ਮੇਰੀ ਹੈ। ਸਭ ਤੋਂ ਵੱਡੇ ਕਿਉਂ ਨੇ? ਆਓ ਕਿਤੇ ਬਾਣੀ ਚ ਅਸੀਂ ਦਰਸ਼ਨ ਕਰਨੇ ਨੇ, ਇੱਕ ਇੱਕ ਸਟੈਪ ਅਸੀਂ ਅੱਗੇ ਤੁਰਨਾ। ਸੱਚੇ ਪਾਤਸ਼ਾਹ ਸਿੱਧਾਂ ਨੂੰ ਮਿਲਦੇ ਨੇ, ਸਿੱਧ ਗੋਸ਼ਟ ਵਿੱਚ ਬੇਅੰਤ ਸਵਾਲ ਨੇ, ਉਹਨਾਂ ਵਿੱਚੋਂ ਚਾਰ ਕੁ ਸਵਾਲ ਨੇ। ਉਹ ਪ੍ਰਸ਼ਨ ਕਰਦੇ ਨੇ ਕਿ ਤੁਸੀਂ ਆਪਣਾ ਘਰ ਕਿਉਂ ਛੱਡਿਆ? ਸਾਨੂੰ ਕਹਿ ਰਹੇ ਹੋ ਵੀ ਪੁੱਤਰਾਂ ਨੂੰ, ਮਾਪਿਆਂ ਨੂੰ, ਰਿਸ਼ਤੇਦਾਰਾਂ ਨੂੰ ਛੱਡ ਕੇ ਤੁਸੀਂ ਕੰਦਰਾਂ 'ਚ ਬੈਠੇ ਹੋ, ਸਿੱਧ ਸ਼ਿਪ ਬੈਠੇ ਪਰਬਤੀ, ਤੁਸੀਂ ਤੇ ਭਗੌੜੇ ਹੋ ਕਿ ਤੁਸੀਂ ਤੁਹਾਡੇ ਬੱਚੇ ਨਹੀਂ ਪਿੱਛੇ ਦੋ? ਕਿੰਨੇ ਸਾਲ ਹੋ ਗਏ ਘਰੋਂ ਨਿਕਲਿਆ, ਤੁਹਾਡੇ ਮਾਤਾ ਪਿਤਾ ਨਹੀਂ? ਹਜ਼ੂਰ ਨੂੰ ਪਹਿਲਾ ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਉਂ ਹੈ ਮੇਰਾ ਬਾਬਾ ਸਭ ਤੋਂ ਵੱਡਾ? ਦੂਸਰਾ, ਸਾਡੇ ਕੱਪੜਿਆਂ ਤੇ ਤੁਸੀਂ ਕਹਿ ਰਹੇ ਹੋ ਕਿ ਗੇਰਵੇ ਰੰਗ ਦੇ ਬਸਤਰ ਭੇਖਾਂ 'ਚ ਨਹੀਂ, ਤੇ ਤੁਸੀਂ ਵੀ ਤਾਂ ਕੱਪੜੇ ਸਾਡੇ ਵਰਗੇ ਪਾਏ ਨੇ। ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ? ਤੇ ਤੀਜਾ ਪ੍ਰਸ਼ਨ ਅਸੀਂ ਤੁਹਾਡੇ ਤੋਂ ਪੁੱਛਦੇ ਹਾਂ, ਕਿਸ ਵਖਰ ਕੇ ਤੁਮ ਬਣ ਜਾ ਰਹੇ? ਤੁਸੀਂ ਕਾਂਸ ਵਾਸਤੇ ਕੀ ਵਣਜਣ ਲਈ ਘਰੋਂ ਨਿਕਲੇ ਹੋ? ਕਿਉਂ ਕਰ ਸਾਥ ਲੰਘਾਵੋ ਪਾਰੇ? ਅਸੀਂ ਤੇ ਚੇਲਿਆਂ ਨੂੰ ਕਰਾਮਾਤੀ ਸ਼ਕਤੀਆਂ ਤੇ ਸਮਾਧੀਆਂ ਸਿਖਾਉਂਦੇ ਹਾਂ, ਤੇ ਜਿਹੜੇ ਤੁਹਾਡੇ ਪਿੱਛੇ ਚੱਲਣਗੇ ਉਹਨਾਂ ਨੂੰ ਕਿਵੇਂ ਟਿਕਾਣੇ ਲਾਓਗੇ? ਵਾਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਉੱਤਰ ਦਿੱਤਾ ਇੱਕ ਇੱਕ ਪ੍ਰਸ਼ਨ ਦਾ। ਉਹ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜੋ ਉਦਾਸੀ? ਮਹਾਰਾਜ ਜੀ ਨੇ ਕਿਹਾ, ਸੱਚ ਅਸੀਮ ਹੈ। ਸੱਚ ਇੱਕ ਜ਼ਾਤ ਦਾ, ਇੱਕ ਬਰਾਦਰੀ ਦਾ, ਖਿਮਾ ਕਰਿਓ, ਸੱਚ ਇੱਕ ਧਰਮ ਨਾਲ ਹੀ ਨਹੀਂ ਕੇਵਲ ਜੁੜਿਆ। ਸੱਚ ਤਾਂ ਇੱਕ ਸਰਬ ਵਿਆਪਕ ਜਿਵੇਂ ਪਰਮਾਤਮਾ ਹੈ। ਤੁਸੀਂ ਪੁੱਛਦੇ ਹੋ ਕਿਸ ਕਾਰਨ ਗ੍ਰਹਿ ਤਜੋ ਉਦਾਸੀ? ਕਹਿੰਦੇ ਨੇ ਇਹਦਾ ਕਾਰਨ ਇਹ ਜੇ ਗੁਰਮੁਖ ਖੋਜਤ ਭੈ ਉਦਾਸੀ। ਗੁਰਮੁਖਾਂ ਨੂੰ, ਪਰਮਾਤਮਾ ਵਿੱਚ ਅਭੇਦ ਹੋਈਆਂ ਆਤਮਾਵਾਂ ਨੂੰ ਲੱਭਣ ਤੁਰਿਆ ਵਾਂ, ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਮੈਨੂੰ ਪਤਾ ਤੁਸੀਂ ਕੱਪੜਿਆਂ ਦੇ ਬਹੁਤ ਦੇਖਦੇ ਹੋ। ਕਹਿਣ ਲੱਗੇ, ਮੈਂ ਇਸ ਕਰਕੇ ਬਸਤਰ ਪਾਏ ਨੇ, ਕੀ ਪਤਾ ਕਿ ਇਹਨਾਂ ਭਗਵਿਆਂ ਨੂੰ ਪਾਏ ਕੋਈ ਨੇੜੇ ਆਉਣ, ਤੇ 100 ਵਿੱਚੋਂ ਇੱਕ ਭਗਵਿਆਂ ਵਾਲੇ ਕਿਤੇ ਚੰਗਾ ਕੋਈ ਮਿਲ ਜਾਏ। ਮੇਰਾ ਮਕਸਦ ਨਹੀਂ ਕੇਵਲ ਕੱਪੜੇ ਨਾਲ ਜੁੜਨਾ, ਭੇਖ ਨਾਲ। ਕਿਸ ਕਾਰਨ ਤੁਸੀਂ ਪੁੱਛਿਆ? ਗੁਰਮੁਖ ਖੋਜਤ ਭੈ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਖੰਭ ਬਣ ਜਾ ਰਹੇ। ਕਿਸੇ ਖਿਰਦੇ ਵਿੱਚੋਂ, ਸੀਨੇ ਵਿੱਚੋਂ ਵੀ ਸੱਚ ਪੈਦਾ ਹੋਏ, ਅਸੀਂ ਤਾਂ ਸੱਚ ਦੇ ਵਪਾਰ ਕਰਨ ਵਾਲੇ ਹਾਂ। ਤੇ ਤੁਸੀਂ ਕਹਿ ਰਹੇ ਹੋ ਕਿ ਸਾਥੀਆਂ ਨੂੰ ਕਿਵੇਂ ਪਾਰ ਕਰੋਗੇ? ਨਾਨਕ ਗੁਰਮੁਖ ਉਤਰ ਸਪਾਰੇ, ਜਿਹੜੇ ਗੁਰੂ ਦੇ ਬਚਨਾਂ ਤੇ ਭਰੋਸਾ ਰੱਖ ਕੇ ਚੱਲਣਗੇ, ਉਹ ਭਵ ਸਾਗਰ ਤੋਂ ਪਾਰ ਹੋਣਗੇ। ਹਜ਼ੂਰ ਦਾ ਮਕਸਦ ਇਹ ਸੀ। ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ, ਸਾਰੀ ਬਾਣੀ। ਭਾਈ ਸਾਹਿਬ ਹੁਣੀ ਜਦੋਂ ਸ਼ਬਦ ਪੜ੍ਹ ਰਹੇ, ਮਨ ਚ ਆਇਆ ਕਿ ਬਾਣੀ ਉਚਾਰਨ ਕਰਨ ਦੇ ਕੁਝ ਵੇਲੇ ਸਨ, ਹਰ ਵੇਲੇ ਨਹੀਂ। ਤੇ ਜਦੋਂ ਬਾਣੀ ਉਚਾਰਨ ਕੀਤੀ ਜਾਂਦੀ ਹੈ, ਉਦੋਂ ਜਿਤਨੇ ਸਿੱਖ ਕੋਲ ਬੈਠੇ ਹੁੰਦੇ ਸਨ, ਭਾਈ ਗੁਰਦਾਸ ਕਹਿੰਦੇ ਨੇ, ਹਰ ਇੱਕ ਦੇ ਅੰਦਰ ਦੀ ਅਗਿਆਨਤਾ ਕੱਟੀ ਜਾਂਦੀ ਸੀ। ਬਾਣੀ ਮੁੱਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿੱਟੇ ਅੰਧਿਆਰਾ। ਬਾਣੀ ਉਚਾਰਦੇ ਨੇ ਹਜ਼ੂਰ, ਤੇ ਹਨੇਰੇ ਨੂੰ ਦੂਰ ਕਰਦੇ ਨੇ। ਗਿਆਨ ਗੋਸ਼ਟ ਚਰਚਾ ਸਦਾ ਗੁਰੂ ਸਾਹਿਬ ਦੇ ਚਰਨਾਂ 'ਚ ਸਿੱਖ ਬੈਠਦੇ ਨੇ, ਬਾਣੀ ਦੇ ਸ਼ਬਦ ਦੀ ਚਰਚਾ ਹੁੰਦੀ ਹੈ। ਪਰ ਯਾਦ ਰੱਖਿਓ, ਕੁਚਰਚਾ ਨਹੀਂ। ਚਰਚਾ ਵਿੱਚ ਤੇ ਕੁਚਰਚਾ 'ਚ ਫਰਕ ਹੈ। ਬਾਣੀ ਮੁੱਖੋਂ ਉਚਾਰੀਐ, ਹੋਏ ਰੁਸ਼ਨਾਈ ਮਿੱਟੇ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੈ ਤੁਨਕਾਰਾ। ਜਿਨ੍ਹਾਂ ਨੇ ਸ਼ਬਦ ਸੁਣਿਆ, ਬਾਣੀ ਸੁਣੀ, ਉਹਨਾਂ ਦੇ ਅੰਦਰ ਸਤਿਗੁਰੂ ਦੀ ਕਿਰਪਾ ਨਾਲ ਨਿਰੰਤਰ ਹੀ ਸ਼ਬਦ ਦਾ ਵਾਸ ਹੋਣ ਲੱਗ ਪਿਆ। ਹੁਣ ਬਾਣੀ ਜਿਤਨੀ ਕੁ ਸਮਝ ਮੈਨੂੰ ਪੜ੍ਹ ਕੇ ਪਈ, ਮੈਂ ਖਿਮਾ ਪਹਿਲੇ ਮੰਗ ਲਾਂ, ਮੈਂ ਕਿਸੇ ਲਿਖਤ ਨੂੰ ਆਧਾਰ ਬਣਾ ਕੇ ਅੱਜ ਗੱਲ ਨਹੀਂ ਕਰਨ ਨਹੀਂ ਚਾਹੁੰਦਾ। ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੋਦੀ 'ਚ ਬਿਠਾ ਕੇ ਦੱਸਦੇ ਨੇ, ਪਹਿਲੀ ਗੱਲ ਕਿ ਬਾਣੀ ਜਦੋਂ ਉਚਾਰਨ ਕੀਤੀ ਜਾਂਦੀ ਸੀ, ਅੰਦਰ ਜੁੜਨਾ, ਵੈਸੇ ਤਾਂ ਅਭੇਦ ਹਰ ਵੇਲੇ ਨੇ, ਪਰ ਜਦੋਂ ਅੰਦਰ ਪਿਆਰ ਦੀ ਕਾਂਗ ਉੱਠਣੀ ਤੇ ਆਪਣੇ ਪਿਆਰੇ ਨੂੰ ਰਜਾਣ ਵਾਸਤੇ ਸ਼ਬਦ ਉਚਾਰਨ ਕਰਦੇ ਨੇ, ਪਰਮਾਤਮਾ ਨੂੰ ਮੁਖਾਤਬ ਕਰਕੇ,
ਇਕੱਲਿਆਂ ਉਸ ਪਿਆਰੇ ਨਾਲ ਗੱਲਾਂ ਕਰਨੀਆਂ ਵਿਸਮਾਦ ਵਿੱਚ ਗਿਆ ਹੋਇਆਂ ਦੇ ਅੰਦਰ ਬਾਣੀ ਆ ਜਾਣੀ ਤੇ ਉਸ ਵਿਸਮਾਦ ਵਿੱਚ ਆਈ ਕੋਈ ਬਾਣੀ ਪਰਮਾਤਮਾ ਨੂੰ ਇੰਨੇ ਪਿਆਰੇ ਸ਼ਬਦਾਂ ਨਾਲ ਪੁਕਾਰਨਾ ਤੇ ਜਦੋਂ ਕਿਤੇ ਭਗਤੀ ਜੁੜਨਾ ਜੋ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਪ੍ਰੀਤਮਾ ਕਿਹਨੂੰ ਕਹਿ ਰਹੇ ਨੇ ਜਦੋਂ ਬੈਠੇ ਨੇ ਇਕਾਂਤ ਵਿੱਚ ਪਿਆਰੇ ਦੀ ਯਾਦ ਆਈ ਕੋਈ ਦੂਜਾ ਕੋਲ ਨਹੀਂ ਅੱਖਾਂ ਚ ਨੀਰ ਭਰ ਕੇ ਕਿਹਾ ਨਹੀਂ ਸਾਈਆਂ ਹੁਣ ਵਿਛੋੜਾ ਨਹੀਂ ਸਿਆ ਜਾਂਦਾ ਬਿਰਹਾ ਵਿੱਚ ਆ ਕੇ ਸ਼ਬਦ ਉਚਾਰਨ ਕੀਤੇ ਜਦੋਂ ਦੇਖਿਆ ਅੰਦਰ ਇਹ ਵਕਾਰ ਨਹੀਂ ਛੱਡਦੇ ਬੰਦੇ ਨੂੰ ਤੇ ਤਰਲੇ ਮਾਰ ਕੇ ਕਿਹਾ ਪਰਮਾਤਮਾ ਕਿਰਪਾ ਕਰ ਇਹ ਦੁਸ਼ਟ ਨਹੀਂ ਉਹ ਜੁੜਨ ਦਿੰਦੇ ਪਏ ਮੇਰੇ ਤੇ ਮਿਹਰ ਕਰ ਮੈਨੂੰ ਨੇ ਦੁਸ਼ਟਾਂ ਤੋਂ ਬਚਾ ਦੇ ਅੰਦਰੋਂ ਅਰਦਾਸ ਵਿੱਚੋਂ ਵੀ ਬਾਣੀ ਆ ਗਈ ਹੁਣ ਦੇਖੋ ਅਸੀਂ ਕੁਛ ਪ੍ਰਮਾਣ ਲੈਣੇ ਨੇ ਤੇ ਤੁਸੀਂ ਜਦੋਂ ਸਹਿਜ ਪਾਠ ਕਰੋਗੇ ਨਾ ਜਿਹੜੇ ਕਰਦੇ ਹੋ ਜ਼ਰੂਰ ਇਹਨਾਂ ਗੱਲਾਂ ਨੂੰ ਨੋਟ ਕਰਿਓ ਪਹਿਲੀ ਗੱਲ ਆਪਣੇ ਪਰਮਾਤਮਾ ਨੂੰ ਵੇਖ ਕੇ ਵਿਸਮਾਦ ਵਿੱਚ ਜਾ ਕੇ ਬਾਣੀ ਆ ਗਈ ਤੇ ਆਮ ਤੌਰ ਤੇ ਕਿਹਾ ਜਾਂਦਾ ਬਾਬਾ ਨਾਨਕ ਜੀ ਬਾਰੇ ਉਹ ਕਹਿੰਦੇ ਸਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਜਿਹੜਾ ਆਈ ਸ਼ਬਦ ਕਿਹਾ ਨਾ ਇਹਦਾ ਮਤਲਬ ਉਦੋਂ ਅਵਸਥਾ ਕਿਹੋ ਜਿਹੀ ਹੋਵੇਗੀ ਰਹਿਬਾਂ ਨੂੰ ਕਿਸੇ ਨੇ ਪੁੱਛਿਆ ਸੀ ਮੁਸਲਮਾਨ ਔਰਤ ਨੂੰ ਕਹਿੰਦੇ ਤੂੰ ਨਮਾਜ਼ ਕਦੋਂ ਪੜ੍ਹਨੀ ਹੈ ਖੁਦਾ ਦੇ ਆਉਣ ਤੋਂ ਪਹਿਲਾਂ ਖੁਦਾ ਦੇ ਆਇਆਂ ਜਾਂ ਖੁਦਾ ਦੇ ਜਾਣ ਤੋਂ ਬਾਅਦ ਤੂੰ ਕਦੋਂ ਨਮਾਜ਼ ਪੜ੍ਹਨੀ ਜਦੋਂ ਪਰਮਾਤਮਾ ਆਉਂਦਾ ਆਉਣ ਤੋਂ ਪਹਿਲਾਂ ਜਾਂ ਆ ਜਾਏ ਜਾਂ ਜਾਣ ਤੋਂ ਬਾਅਦ ਕਹਿਣ ਲੱਗੀ ਨਹੀਂ ਜਦੋਂ ਆ ਜਾਂਦਾ ਉਦੋਂ ਹੀ ਪੜ੍ਹਦੀ ਆ ਉਹਨਾਂ ਕਿਹਾ ਆ ਜਾਏ ਕਿਵੇਂ ਕਿਵੇਂ ਤੈਨੂੰ ਪਤਾ ਲੱਗਦਾ ਆ ਗਿਆ ਕਹਿੰਦੀ ਇੱਕੋ ਦਮ ਮੇਰੇ ਰੋਮ ਰੋਮ ਵਿੱਚ ਮੇਰੀ ਨਸ ਨਸ ਵਿੱਚ ਮੇਰੇ ਖੂਨ ਦੇ ਇੱਕ ਇੱਕ ਕਣ ਵਿੱਚ ਇੱਕ ਅਗੰਮੀ ਝਰਨਾੜ ਛੱਡਦੀ ਏ ਤੇ ਜਦੋਂ ਬਦੋ ਬਦੀ ਮੇਰੀਆਂ ਅੱਖਾਂ ਚੋਂ ਪਾਣੀ ਸਿਮ ਕੇ ਬਾਹਰ ਆਉਂਦਾ ਉਦੋਂ ਮੇਰਾ ਪਿਆਰਾ ਅੰਦਰ ਆਉਂਦਾ ਉਦੋਂ ਮੈਂ ਉਹਦੇ ਨਾਲ ਗੱਲਾਂ ਕਰ ਲੈਂਦੀ ਹਾਂ ਜਿਹੜੀ ਬਾਣੀ ਆਉਣੀ ਹੈ ਨਾ ਬਾਣੀ ਆਈ ਏ ਪਰ ਆਮ ਤੌਰ ਤੇ ਵਿਦਵਾਨ ਕਹਿੰਦੇ ਸਨ ਹਜ਼ੂਰ ਕਹਿੰਦੇ ਸਨ ਮਰਦਾਨਿਆ ਰਬਾਬ ਛੇੜ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ ਛੇੜ ਰਬਾਬ ਰੱਬ ਦੇ ਦੀਦਾਰ ਦੀ ਸਿਫਤ ਕਰੀਏ ਹੁਣ ਇਕੱਲੇ ਬੈਠੇ ਨੇ ਤੇ ਪਿਆਰੇ ਨੂੰ ਯਾਦ ਕਰਦਿਆਂ ਉਸ ਯਾਦ ਵਿੱਚੋਂ ਇਹੋ ਜਿਹੀ ਚਰਨਾੜ ਛਿੜੀ ਆਪ ਮੁਹਾਰੇ ਬਾਣੀ ਆ ਗਈ ਕਿਸੇ ਸਿੱਖ ਨੂੰ ਮੁਖਾਤਬ ਨਹੀਂ ਕੀਤਾ ਕਿਸੇ ਅਨਮਤੀ ਨੂੰ ਮੁਖਾਤਬ ਨਹੀਂ ਕੀਤਾ ਸੀ ਇੱਕ ਇੱਕ ਪੁਆਇੰਟ ਲੈ ਕੇ ਪ੍ਰਮਾਣ ਦੇਖਾਂਗੇ ਪਹਿਲਾ ਤਰੀਕਾ ਸੀ ਬਾਣੀ ਉਚਾਰਨ ਕਰਨ ਦਾ ਕਿ ਅੰਦਰੋਂ ਪ੍ਰੇਮ ਵਿੱਚ ਭਿੱਜ ਕੇ ਆਪਣੇ ਪਿਆਰੇ ਨੂੰ ਪੁਕਾਰ ਕੇ ਕਹਿਣਾ ਤੇ ਉਹਨੂੰ ਦੇਖ ਕੇ ਸ਼ਬਦ ਕਹੇ ਤੂੰ ਦਰਿਆਓ ਦਾਨਾ ਬੀਨਾ ਸਿੱਖ ਨੂੰ ਤੇ ਨਹੀਂ ਕਿਹਾ ਕਿਸੇ ਅਨਮਤੀ ਨੂੰ ਨਹੀਂ ਕਿਹਾ ਤੂੰ ਦਰਿਆਓ ਇਹਦਾ ਮਤਲਬ ਮੁਖਾਤਬ ਕਰਕੇ ਆਪਣੇ ਪਿਆਰੇ ਨੂੰ ਅੰਦਰੋਂ ਭਿੱਜ ਕੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ ਬਾਣੀ ਆਈ ਕਹਿਣ ਲੱਗੇ ਦਾਤਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੋ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾ ਪੀ ਤੇਰੀ ਪਰਮਾਤਮਾ ਨੂੰ ਮੁਖਾਤਬ ਕਰਕੇ ਬਾਣੀ ਆਈ ਹੈ ਉਸੇ ਪਰਮਾਤਮਾ ਦੀ ਜਦੋਂ ਅਸੀਂ ਅਮੋਲਕ ਬਚਨ ਪੜ੍ਹਦੇ ਹਾਂ ਤੂੰ ਠਾਕਰੋ ਬੈਰਾਗਰੋ ਮੈਂ ਜੇ ਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ ਰਾਮ ਬਾਣੀ ਆ ਗਈ ਹਜ਼ੂਰ ਨੇ ਜਦੋਂ ਇਹ ਬਾਣੀ ਵਿੱਚ ਕਹਿ ਬਚਨ ਤੇਰੇ ਬੰਕੇ ਲੋਇਣ ਦੰਤਰ ਸਾਲਾ ਕਿੰਨਾ ਸੋਹਣਾ ਤੂੰ ਲੱਗਣਾ ਪਿਆ ਸੋਹਣੇ ਨੱਕ ਜਿਨ ਲੰਬੜੇ ਬਾਲਾਂ ਇੱਥੋਂ ਤੱਕ ਸ਼ਬਦ ਵਰਤੇ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਇਹ ਹੁਣ ਨਾਲ ਦੇ ਨੂੰ ਕੀ ਪਤਾ ਲੱਗੇ ਮਿੱਠੇ ਬੋਲ ਕੀ ਨੇ ਉਹ ਸੁਣ ਰਹੇ ਨੇ ਅਨੁਭਵ ਕਰਦੇ ਪਏ ਨੇ ਤੇ ਉਸ ਅਨੁਭਵ ਵਿੱਚੋਂ ਬੋਲ ਕੇ ਕਹਿ ਰਹੇ ਨੇ ਭਾਵੇਂ ਭਗਤ ਜੀ ਦਾ ਸ਼ਬਦ ਤਰੀਕਾ ਇੱਕੋ ਹੀ ਹੈ ਬਾਣੀ ਦਾ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਫਿਰ ਜਦੋਂ ਪਰਮਾਤਮਾ ਨਾਲ ਗੱਲ ਕਰਦੇ ਨੇ ਕਹਿੰਦੇ ਨੇ ਬੜਾ ਮਿੱਠਾ ਬੋਲਣਾ ਮੈਂ ਕੱਲ ਨੂੰ ਇਹ ਵੀ ਅਰਜ਼ ਕਰਨੀ ਹੈ ਬਾਣੀ ਵਿੱਚੋਂ ਪਰਮਾਤਮਾ ਕਿਵੇਂ ਬੋਲਦਾ ਸ਼ਬਦ ਵਿੱਚੋਂ ਰੱਬ ਬੋਲਦਾ ਕਿਸ ਭੁਲੇਖੇ ਚ ਨਾ ਆਪਾਂ ਰਹੀਏ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਟੁੱਬੀ ਮਾਰਾਂਗੇ, ਜ਼ਿੰਦਗੀ ਦੇ ਹਰ ਪੱਖ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਏਗਾ। ਜੇ ਸਮਝ ਨਹੀਂ ਨਾ ਪਈ, ਇਹ ਨਾ ਕਹੀਏ ਕਿ ਬਾਣੀ 'ਚ ਨਹੀਂ, ਬਾਣੀ 'ਚ ਹੈ ਪਰ ਅਜੇ ਇਹਦੇ ਪਾਤਰ ਨਹੀਂ ਹੋਏ ਉਹਨੂੰ ਹੰਡਾਉਣ ਵਾਸਤੇ। ਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਬੜੀ ਸੋਹਣੀ ਤੇਰੀ ਚਾਲ ਹੈ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤਰਲ ਜਵਾਨੀ ਆਪ ਭਾਣੀ, ਇੱਛ ਮਨ ਕੀ ਪੂਰੀ ਹੈ। ਇੰਨਾ ਸੋਹਣਾ ਤੁਰਨਾ ਨਾ, ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਇਹ ਹੁਣ ਬਾਣੀ। ਮੈਂ ਸੋਚਣਾ ਇਕੱਲਿਆਂ ਬੈਠਿਆਂ ਜਦੋਂ ਕਿਹਾ ਹੋਣਾ ਕੋਇਲ ਨਾਲੋਂ ਮਿੱਠਾ ਬੋਲਣ ਵਾਲਿਆ, ਅੱਜ ਮੈਂ ਵੇਹਨਾ ਪਿਆ ਤੈਨੂੰ ਤੁਰਦੇ ਨੂੰ ਇਸ ਤਰ੍ਹਾਂ ਤੁਰਨਾ ਜਿਵੇਂ ਸਾਰੰਗ ਦਰ ਤੇ ਪਪਈਆ, ਪਪੀਆ ਨੀ ਇੱਥੇ ਸਾਰੰਗ ਦਰ ਤੇ ਹਾਥੀ, ਬੜੇ ਠਿਮ ਠਿਮ ਕਰਕੇ ਪੈਰ ਪਿਆ ਰੱਖਣਾ ਅੱਜ। ਸਾਰੰਗ ਜਿਉਂ ਪੱਗ ਧਰੈ ਠਿਮ ਠਿਮ ਆਪ ਆਪ ਸੰਧੂਰੇ, ਉਸ ਪਰਮ ਪਿਤਾ ਪਰਮਾਤਮਾ ਦੇ ਰੰਗ ਵਿੱਚ ਰਤਿਆਂ, ਵਿਸਮਾਦ ਵਿੱਚ ਗਿਆ, ਉਸ ਨਾਲ ਗੱਲਾਂ ਕਰਕਿਆਂ ਬਾਣੀ ਆਈ। ਹਜ਼ੂਰ ਸੱਚੇ ਪਾਤਸ਼ਾਹ ਨੇ ਇੱਕ ਪੱਖ ਇਹ ਰੱਖਿਆ ਕਿ ਜਿਹਦੇ ਵਿੱਚ ਬਾਣੀ ਆਪਣੇ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹੋ ਕੇ ਸਿਰਫ ਉਹਦੇ ਨਾਲ ਗੱਲਾਂ ਕਰਦਿਆਂ ਹੀ ਸ਼ਬਦ ਉਚਾਰਨ ਕਰ ਦਿੱਤੇ। ਫਿਰ ਜਦੋਂ ਅੰਤਰ ਆਤਮੇ ਜੁੜੇ, ਜਿੱਥੇ ਵਿਛੋੜੇ ਦੀਆਂ ਕਸਕਾਂ ਪਈਆਂ, ਪਿਆਰਿਓ ਅੱਖਾਂ ਦੇ ਪਾਣੀ ਨਾਲ ਨਾਲ ਰਸਨਾ ਦੇ ਵਿੱਚੋਂ ਦਰਦ ਦੇ ਗੀਤ ਪੈਦਾ ਹੋਏ। ਉਹ ਸ਼ਬਦ ਤੁਸੀਂ ਹੁਣੇ ਸਣੇ ਵੀ ਨੇ, ਭਾਈ ਸਾਹਿਬ ਨੇ ਪ੍ਰਮਾਣ ਦਿੱਤੇ। ਉਹ ਕਿਹੋ ਜੀ ਪਰਮ ਅਵਸਥਾ ਸੀ ਕਿ ਜਦੋਂ ਦਰਵੇਸ਼ ਬੈਠਾ ਕਹਿੰਦਾ ਪਰਮਾਤਮਾ ਮੇਰੇ ਰੱਬ ਜੀ, ਲੋਕ ਸੁੱਤੇ ਨੇ ਵਾਣ ਦੀਆਂ ਮੰਜੀਆਂ ਤੇ, ਲੱਕੜ ਦੇ ਪਾਵੇ ਬਾਹਾਂ ਸ਼ੇਰੂਆਂ ਵਾਲੇ ਪਲੰਗਾਂ ਤੇ, ਤੂੰ ਮੇਰੇ ਵੱਲ ਝਾਤੀ ਮਾਰ ਕੇ ਕਿਉਂ ਨਹੀਂ ਦੇਖਦਾ ਪਿਆ ਕਿ ਚਿੰਤ ਖਟੋਲਾ ਵਾਣ ਦੁੱਖ ਬਿਰਾਂ ਵਿਛਾਵਣ ਲੇਪ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸਾਹਿਬ। ਉਹਨੂੰ ਮੁਖਾਤਬ ਕਰਕੇ ਇਹ ਅਵਸਥਾ ਸੀ ਬਿਰਹਾ ਦੀ, ਉਦੋਂ ਬਾਣੀ ਆਈ ਤੂੰ ਸਾਹਿਬ ਸੱਚੇ ਵੇਖ, ਮੇਰੇ ਵੱਲ ਤੱਕ, ਮੇਰੇ ਵੱਲ ਦੇਖ ਮੇਰੀ ਅਵਸਥਾ ਕੀ ਬਣ ਗਈ। ਜਦੋਂ ਅੰਦਰ ਬੈਰਾਗ ਉੱਠਦਾ ਉਦੋਂ ਸ਼ਬਦ ਕਹਿੰਦੇ ਸਨ, ਪਿਆਰੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੂ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਾ ਮਿਲਾ ਹੋਵੇ। ਸਿਰ ਮੈਂ ਵਣਗੀ ਮਾਤਰ ਪ੍ਰਮਾਣ ਦੇ ਰਿਹਾ, ਹਜ਼ੂਰ ਨੇ ਬਿਰਹਾ ਵਿੱਚ ਆ ਕੇ ਵੀ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਅੰਮ੍ਰਿਤ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ, ਪਰ ਇਹ ਵੀ ਬਾਣੀ ਚੇਤੇ ਰੱਖਿਓ ਜੁੜੀ ਹੋਈ ਤਾਰ ਵਿੱਚੋਂ ਨਿਕਲੀ ਹੈ, ਅਭੇਦਤਾ ਵਿੱਚੋਂ ਹੈ। ਫਿਰ ਉਸ ਤੋਂ ਅੱਗੇ ਇਸੇ ਪ੍ਰਕਰਨ ਨਾਲ ਜਦੋਂ ਦੇਖਿਆ ਅੰਦਰ ਦੀਆਂ ਵਾਸ਼ਨਾਵਾਂ ਟਿਕਣ ਨਹੀਂ ਦਿੰਦੀਆਂ, ਅੰਦਰ ਮਨ ਤੇ ਹਮਲੇ ਹੁੰਦੇ ਪਏ ਨੇ, ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਬਾਣੀ ਉਚਾਰ ਕੇ ਕਿਹਾ ਮੇਰੇ ਦਾਤਾ ਰਾਖ ਪ੍ਰਭੂ ਰਾਖ, ਮੈਨੂੰ ਰੱਖ ਲੈ ਮੇਰੇ ਸਾਈਂ, ਕਿਉਂਕਿ ਮੇਰੇ ਅੰਦਰ ਨੂੰ ਟਿਕਣ ਨਹੀਂ ਦਿੰਦੇ ਪਏ ਇਹ ਪੰਜ ਵਕਾਰ ਜਿਹੜੇ ਨੇ ਖਿੰਨ ਖਿੰਨ ਮੇਰੇ ਅੰਦਰ ਨੂੰ ਖਿੰਡਾਉਂਦੇ ਪਏ ਨੇ। ਰਾਖ ਪਿਤਾ ਪ੍ਰਭ ਮੇਰੇ, ਮੇਹ ਨੁਰਗ ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਵਿਖਾਦੀ ਏਕ ਗਰੀਬਾਂ ਏਕ ਗਰੀਬਾਂ, ਇਹਦਾ ਮਤਲਬ ਜਦੋਂ ਅੰਦਰ ਭੱਜਦਾ ਹੋਣਾ ਵਿਸ਼ੇ ਵਾਸਨਾਵਾਂ ਵਿੱਚ, ਉਹ ਸਾਡੇ ਲਈ ਬਚਨ ਉਚਾਰਨ ਕਰਕੇ ਗਏ। ਹੁਣ ਆਹ ਜਿਹੜੇ ਸ਼ਬਦ ਨੇ ਇਹ ਅਰਦਾਸ ਰੂਪ ਨੇ। ਬੰਦਾ ਪੁੱਛਦਾ ਕਈ ਵਾਰੀ ਕਿ ਮਨ ਦੀ ਵਾਸ਼ਨਾ ਕਿਵੇਂ ਮਰੇ, ਕਦੀ ਇਹਨਾਂ ਸ਼ਬਦਾਂ ਦਾ ਕੀਰਤਨ ਹੋਵੇ ਕਿ ਪੰਚ ਵਿਖਾਦੀ ਏਕ ਗਰੀਬਾਂ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ, ਬਾਣੀ ਤਾਂ ਉਚਾਰਨ ਕੀਤੀ ਕਿ ਅੰਦਰ ਨਿਰਮਲ ਹੋ ਜਾਏ। ਅਸੀਂ ਬਚਨ ਪੜ੍ਹਨੇ ਹਾਂ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਐਸਾ ਦੇਨ ਦੁਖਾਲਾ ਹਰ ਕੇ ਲੋਗਾ, ਮੋਕੋ ਨੀਤ ਦਸੈ ਪਟਵਾਰੀ, ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨਖੋ ਲਿਆ ਉਭਾਰੀ। ਕੀ ਭਗਤ ਰਵਿਦਾਸ ਜੀ ਨੇ ਸ਼ਬਦ ਨਹੀਂ ਕਹੇ ਕਿ ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਵੀ ਕਾਨੋ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਖੰਮ ਕਈਅਤ ਕਰ ਜੁਕੇ ਕਾਮੀ। ਇਹ ਬਾਣੀ ਸਾਡੇ ਅੰਦਰ ਦੀ ਵਾਸ਼ਨਾ ਕਿਉਂ ਨਹੀਂ ਮਾਰੇਗੀ। ਇਸ ਤਰ੍ਹਾਂ ਵੀ ਬਾਣੀ ਆਈ ਪਿਆਰੇ ਨੂੰ ਮੁਖਾਤਬ ਕਰਕੇ, ਉਹਦੇ ਬਿਰਹਾ ਵਿੱਚ, ਉਹਦੇ ਰੰਗ ਵਿੱਚ, ਉਹਦੇ ਮਿਲਾਪ ਵਿੱਚ ਵਾਸ਼ਨਾਵਾਂ ਤੋਂ ਬਚਣ ਲਈ ਬਾਣੀ ਆਈ। ਦੂਸਰਾ ਤਰੀਕਾ ਸੀ ਕਿ ਜਦੋਂ ਕਿਸੇ ਅਨਮਤੀ ਪਖੰਡੀ ਨੂੰ ਦੇਖਣਾ ਨਾ,
ਹੁਣ ਕੱਲਾ ਗੁਰੂ ਜੀ ਨੇ ਆਰਗੂਮੈਂਟ ਇਸ ਤਰ੍ਹਾਂ ਨਹੀਂ ਕੀਤੇ ਵੀ ਗੱਲਾਂ ਨਾਲ ਵੀ ਮੈਂ ਤੈਨੂੰ ਆਪਣੀ ਦਲੀਲ ਦੇਣਾ। ਅਸਲ ਵਿੱਚ ਸਤਿਗੁਰੂ ਜੀ ਦਾ ਗਿਆਨ ਕੇਵਲ ਫੋਕਾ ਬੋਧਕ ਗਿਆਨ ਨਹੀਂ, ਜੇ ਅਸੀਂ ਦੇਖੀਏ ਆਪਾਂ ਕਹਾਂਗੇ ਗੁਰੂ ਦੀਆਂ ਦਲੀਲਾਂ ਦਾ ਕੋਈ ਮੁਕਾਬਲਾ ਨਹੀਂ, ਕੋਈ ਸ਼ੱਕ ਨਹੀਂ। ਪਰ ਦਲੀਲਬਾਜ਼ ਤਾਂ ਅੱਜ ਵੀ ਦੁਨੀਆਂ ਵਿੱਚ ਬੜੇ ਨੇ, ਜਿਉਂ ਨਗੁਰਾ ਬਹੁ ਬਾਤਾਂ ਜਾਣੇ, ਉਹਦੇ ਨਾਲੋਂ ਵੱਧ ਕਿਸੇ ਨੂੰ ਦਲੀਲ ਆਏਗੀ? ਗੁਰੂ ਜੀ ਕੋਲ ਕੱਲੀਆਂ ਦਲੀਲਾਂ ਨਹੀਂ ਸਨ। ਜੇ ਕਿਸੇ ਦੇ ਭਾਂਡੇ ਵਿੱਚ ਜ਼ਹਿਰ ਪਏ ਹੋਏ ਬਾਰੇ ਦਲੀਲ ਦਿੰਦੇ ਸਨ ਤੇ ਜ਼ਹਿਰ ਨੂੰ ਖਾਲੀ ਕਰਕੇ ਉਹਦੇ ਵਿੱਚ ਅੰਮ੍ਰਿਤ ਭਰਨ ਦੀ ਵੀ ਸਮਰੱਥਾ ਸੀ। ਜੇ ਸਤਿਗੁਰੂ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਭਾਂਡਾ ਭਰਿਆ ਵੇਖਿਆ ਵੀ ਜੋ ਕੁਝ ਭਰਿਆ ਇਹਦੀ ਤਬਾਹੀ ਏ, ਕੱਲਾ ਭਾਂਡਾ ਡੋਲਦੇ ਨਹੀਂ ਸਨ, ਖਾਲੀ ਕਰਨ ਤੋਂ ਬਾਅਦ ਆਪਣੀ ਰੂਹਾਨੀਅਤ ਨਾਲ ਉਹਨੂੰ ਭਰ ਵੀ ਦਿੰਦੇ ਸਨ। ਜਦੋਂ ਦੇਖਣਾ ਅਨਮਤੀ ਬੰਦਾ ਪਖੰਡ ਕਰ ਰਿਹਾ, ਇਹ ਤੱਤ ਵਸਤੂ ਤੋਂ ਜਾਣੂ ਨਹੀਂ, ਤੇ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਇੱਕ ਤਰੀਕਾ ਬਾਣੀ ਆਉਣ ਦਾ। ਉਦੋਂ ਬਾਣੀ ਆਈ, ਕਦੀ ਸ਼ਬਦ ਪੜ੍ਹੋ, ਮੇਰਾ ਖਿਆਲ ਇਹਦੇ ਵਿੱਚ ਸਾਡਾ ਸਮਾਜ, ਸਾਡਾ ਪਰਿਵਾਰ, ਸਾਡਾ ਪ੍ਰਬੰਧ, ਸਾਰਾ ਢਾਂਚਾ ਇਹਦੇ ਵਿੱਚ ਆ ਜਾਏਗਾ। ਜੇ ਪਰਮਾਤਮਾ ਦੇ ਵਿਸਮਾਦ ਵੀ ਜਾ ਕੇ ਗੀਤ ਗਾਏ ਤੇ ਦੁਨੀਆਂ ਨੂੰ ਸੁਚੇਤ ਕਰ ਲਈ, ਜਨੇਊ ਪਾਣ ਆਇਆ ਸਾਰੇ ਚੌਂਕੇ ਵਿੱਚ ਕੋਈ ਬੋਲਿਆ? ਸਾਰਿਆਂ ਨੇ ਕਿਹਾ ਬਾਬਾ ਕਾਲੂ ਵਧਾਈ ਹੋਵੇ, ਅੱਜ ਤੇਰਾ ਪੁੱਤਰ ਦਵਿਜ ਬਣ ਲੱਗਾ ਹੈ। ਦਵਿਜ ਦਾ ਅਰਥ ਕੇਵਲ ਬ੍ਰਾਹਮਣ ਨਹੀਂ ਹੁੰਦਾ, ਦਵਿਜ ਦਾ ਅਰਥ ਜਿਹੜਾ ਦੂਜਾ ਜਨਮ ਹੋਣਾ, ਅੱਜ ਤੇਰਾ ਪੁੱਤਰ ਦਵਿਜ ਬਣ ਲੱਗਾ। ਸਾਰੇ ਖੁਸ਼ ਨੇ, ਪਰ ਬਾਬੇ ਨੇ ਦੇਖਿਆ ਇਹ ਪਿੰਡੇ ਤੇ ਧਾਗੇ ਵੱਟ ਕੇ ਪਾਉਂਦਾ, ਇਹਨੇ ਪੂਜਾ ਚੁੱਕ ਕੇ ਘਰ ਚਲੇ ਜਾਣਾ, ਪਿਛਲਿਆਂ ਨੇ ਬੱਕਰਾ ਛੱਕ ਛੁੱਕ ਕੇ ਆਪਣੇ ਘਰਾਂ ਨੂੰ ਤੁਰ ਜਾਣਾ। ਜਿਹੜੇ ਧਰਮ ਦੇ ਇਹ ਧਾਗੇ ਪਾਉਣ ਆਇਆ, ਇਹਦਾ ਆਤਮਾ ਨਾਲ ਤੇ ਸੰਬੰਧ ਹੀ ਕੋਈ ਨਹੀਂ। ਸਾਰਾ ਚੌਂਕਾ ਇਕੱਠਾ ਹੋਇਆ, ਚੌਂਕੇ ਚ ਇਕੱਠੇ ਹੋਏ, ਇੱਕੋ ਦਮ ਅੰਦਰ ਚਰਨਾੜ ਛੁੜੀ ਤੇ ਮੇਰੇ ਬਾਪੂ ਦੇ ਮੁੱਖ ਵਿੱਚੋਂ ਬਾਣੀ ਆ ਗਈ, ਪੰਡਿਤ ਜੀ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੈ, ਵਟ ਧਾਗੇ ਅਵਰਾਂ ਘੱਤੈ, ਲੈ ਭਾਣ ਕਰੇ ਵਿਆਹ, ਕਡ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹ ਵਿਡਾਣ ਮਨ ਅੰਧਾ, ਨਾ ਸੁਜਾਨ ਧਾਗੇ ਪਾਣ ਆ ਗਏ। ਅੱਖਾਂ ਤੇ ਧਾਗਾ ਪਾਇਆ ਜੇ, ਕੰਨਾਂ ਤੇ ਧਾਗਾ ਪਾਇਆ, ਜ਼ਬਾਨ ਤੇ ਧਾਗਾ ਪਾਇਆ। ਉਹ ਹੱਕਾ ਬੱਕਾ ਕਹਿਣ ਲੱਗਾ ਧਾਗਾ ਤੇ ਪਿੰਡੇ ਤੇ ਪਾਈਦਾ। ਗੁਰੂ ਜੀ ਨੇ ਕਿਹਾ ਨਹੀਂ, ਇਸ ਧਾਗੇ ਨੂੰ ਅੱਖਾਂ ਤੇ ਲੈ ਜਾ, ਜਿਹੜੀਆਂ ਅੱਖਾਂ ਪਰਾਇਆ ਤਨ ਦੇਖ ਕੇ ਅੰਦਰ ਅੱਗ ਲਾਉਂਦੀਆਂ ਪਈਆਂ ਨੇ। ਬਾਣੀ ਆਈ ਨਾ, ਕੱਲਾ ਖੰਡਨ ਨਹੀਂ ਕੀਤਾ। ਹਜ਼ੂਰ ਨੇ ਕਿਹਾ ਇਹਨਾਂ ਕੰਨਾਂ ਤੇ ਪਾ ਧਾਗਾ, ਜਿਹੜੇ ਕੰਨ ਗੰਧਨ ਵੈਣ ਤੇ ਨਿੰਦਿਆ ਸੁਣਦੇ ਨੇ, ਉਹਦਾ ਅੰਦਰ ਧੋ ਦਿੱਤਾ ਵੀ ਜੋ ਤੂੰ ਕਰ ਰਿਹਾ ਇਹ ਠੀਕ ਨਹੀਂ। ਫਿਰ ਕੱਲਾ ਅੰਦਰ ਖਾਲੀ ਨਹੀਂ ਕੀਤਾ, ਉਹਨੇ ਕਿਹਾ ਜੇ ਨਹੀਂ ਪਾਵਾਂਗਾ ਫਿਰ ਕੀ ਪਾਵਾਂ, ਤੇ ਨਾਲ ਹੀ ਗੁਰੂ ਨੇ ਭਰ ਦਿੱਤਾ। ਕਹਿਣ ਲੱਗੇ ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ, ਇਹ ਸਰੀਰ ਦਾ ਨਹੀਂ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ, ਇਹਨੇ ਟੁੱਟਣਾ ਵੀ ਨਹੀਂ, ਇਹਨੇ ਸੜਨਾ ਵੀ ਨਹੀਂ, ਇਹਨੂੰ ਮੈਲ ਵੀ ਨਹੀਂ ਲੱਗਣੀ। ਜੇ ਇਹ ਹੈ ਤੇਰੇ ਕੋਲ, ਉਹਦੇ ਅੰਦਰ ਨੂੰ ਖਾਲੀ ਕਰਕੇ ਹਜ਼ੂਰ ਨੇ ਅੰਦਰ ਨੂੰ ਰੂਹਾਨੀਅਤ ਨਾਲ ਭਰ ਦਿੱਤਾ। ਮੈਂ ਸਿਰਫ ਟਿਊਕ ਮਾਤਰ ਪ੍ਰਮਾਣ ਦੇਈ ਜਾਂਦਾ। ਜੇ ਮੰਨ ਲਿਆ ਜਾਏ, ਅਨਮਤ ਦੇਖ ਰਹੇ ਨੇ ਹੋ ਰਹੀ ਹੈ, ਮਨਮਤ ਹੋ ਰਹੀ ਹੈ, ਲੋਕ ਸ਼ਰਾਧ ਮੰਨੀ ਬੈਠੇ ਨੇ ਕਿ ਉਦੋਂ ਉਸੇ ਵੇਲੇ ਬਾਣੀ ਨਾ ਆਈ। ਜੇ ਮੁਹਾਕਾ ਕਰਮ ਹੋਏ, ਕਰਮ ਹੋਏ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਦੇਖਿਆ ਵੀ ਮਰਿਆਂ ਦੇ ਪਿੰਡ ਭਰੀ ਜਾਂਦੇ ਨੇ, ਉਹਨਾਂ ਦੇ ਵਿੱਚ ਖਲੋਤਿਆਂ ਬਾਣੀ ਆ ਗਈ ਤੇ ਨਾਲ ਕਿਹਾ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ, ਜਮ ਸਿਓ ਮਿਓਲ ਲੋਕਾਂ, ਮਤ ਕੋ ਫੱਕੜ ਪਾਏ। ਮਰਿਆ ਨੀ ਪਿੰਡ ਭਰੀ ਦੇ ਜਿਉਂਦਿਆਂ ਦੀਵੇ ਬਾਲੋ। ਉਹਨਾਂ ਕਿਹਾ ਜਿਉਂਦਿਆਂ ਦੀ ਵੀ ਕਦੀ ਦੀਵੇ ਬਲੇ ਨੇ? ਹਜ਼ੂਰ ਨੇ ਕਿਹਾ ਹਾਂ, ਨਾਮ ਨੂੰ ਦੀਵਾ ਬਣਾ ਤੇ ਦੁੱਖਾਂ ਦਾ ਤੇਲ ਪਾ, ਤੇ ਜਿਉਂ ਜਿਉਂ ਨਾਮ ਦਾ ਦੀਵਾ ਬਲੇਗਾ ਤਿਉਂ ਤਿਉਂ ਦੁੱਖਾਂ ਦਾ ਤੇਲ ਆਪਣੇ ਆਪ ਹੀ ਸੜ ਜਾਏਗਾ। ਉਹਨਾਂ ਕਿਹਾ ਸਾਡੀ ਮਰਿਆਦਾ ਕਹਿੰਦੀ ਸ਼ਾਸਤਰਾਂ ਦੀ,
ਕਿ ਮਰਨ ਤੋਂ ਬਾਅਦ ਪਿੰਡ ਭਰੀਏ ਤੇ ਪਾਪ ਕੱਟੇ ਜਾਂਦੇ ਨੇ। ਬਾਬਾ ਜੀ ਨੇ ਕਿਹਾ ਨਹੀਂ, ਲੱਖਾਂ ਮਣ ਲੱਕੜਾਂ ਨੂੰ ਇੱਕ ਨਿੱਕਾ ਜਿਹਾ ਚਿਣਗਾਰੀ ਬੜੀਏ, ਜੇ ਲੱਖਾਂ ਮਣ ਲੱਕੜ ਇੱਕ ਚਿੰਗਾਰੀ ਨਾਲ ਫੂਕੀ ਜਾ ਸਕਦੀ ਏ ਤੇ ਇੱਕ ਕਿਣਕਾ ਨਾਮ ਦਾ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜ ਦਿੰਦਾ। ਬਾਣੀ ਆਈ, ਸਿਰਫ ਇੰਨੀ ਬੇਨਤੀ ਸਮਝਿਓ। ਇਹ ਸੀ ਕੁਝ ਅਨਮਤਾਂ, ਮਨ ਮਤਾਂ। ਜੇ ਜੋਗੀਆਂ ਨੂੰ ਮਿਲੇ ਤੇ ਉਹਨਾਂ ਨੇ ਸੱਚੀ ਮੁੱਚੀ ਜਦੋਂ ਪਿਆਲਾ ਦਿੱਤਾ ਹੋਣਾ, ਆਖਰ ਉਹ ਨਸ਼ੇ ਟੁੱਟ ਹੋਣਗੇ। ਉਹਨਾਂ ਨੇ ਭਰ ਕੇ ਪਿਆਲਾ ਦਿੱਤਾ, ਕਹਿਣ ਲੱਗੇ ਬਾਬਾ ਸ਼ੱਕ ਦੇਖ, ਸ਼ਕਨ ਤੋਂ ਬਾਅਦ ਸਮਾਧੀ। ਫਿਰ ਹਜ਼ੂਰ ਨੇ ਦੇਖੋ ਨਸ਼ਈ ਬੰਦਿਆਂ ਦੇ ਅੰਦਰ ਵੀ ਧੋ ਕੇ ਰੱਖ ਦਿੱਤੇ। ਕਹਿਣ ਲੱਗੇ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਸ਼ਰਾਬੀ ਸਾਹਮਣੇ ਖਲੋਤਾ ਜਿਹੜਾ ਭਰ ਕੇ ਦਿੰਦਾ ਪਿਆ, ਉਹਨੂੰ ਕਹਿਣ ਲੱਗੇ ਕਿਹੜੇ ਪਾਸੇ ਪੈ ਗਿਆ, ਉਹ ਝੱਲਿਆ ਆ ਦੇਖ ਨਾਮ ਦਾ ਪਿਆਲਾ ਮੂੰਹ ਨਾ ਲਾਈਏ ਤੇ ਖੁਮਾਰੀ ਕਦੇ ਨਹੀਂ ਉਤਰਦੀ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਐਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਜੇ ਦੇਖਿਆ ਹਜ਼ੂਰ ਬੈਠੇ ਨੇ, ਸਿਰ ਮੈਂ ਬੇਨਤੀ ਕਰ ਰਿਹਾ ਕਿਹੜੇ ਕਿਹੜੇ ਵੇਲਿਆਂ ਤੇ ਬਾਣੀ ਆਈ। ਆ ਗਿਆ ਪੰਡਿਤ, ਟੂਣਾ ਕਰਨ ਵਾਲਾ, ਤਵੀਤ ਬੰਨਣ ਵਾਲਾ, ਉਹਨੇ ਕਾਗਜ਼ ਤੇ ਲਿਖ ਕੇ ਅੱਖਰ ਜਦੋਂ ਪਾਉਣ ਲੱਗਾ, ਗੁਰੂ ਜੀ ਨੇ ਕਿਹਾ ਬਾਣੀ ਆ ਗਈ ਕੋਦਮ, ਅੰਦਰ ਧੋ ਦਿੱਤਾ ਉਹਦਾ। ਕਹਿਣ ਲੱਗੇ ਤ੍ਰਿਗ ਤਿਨਾਂ ਦਾ ਜੀਵਿਆ, ਜੇ ਲਿਖ ਲਿਖ ਵੇਚਣ ਨਾ ਹੋ। ਕਹਿਣ ਲੱਗੇ ਤੇਰਾ ਤੇ ਜੀਵਨ ਹੀ ਤਰਕਾਰਕ ਹੈ, ਆਪਾਂ ਕਹਾਂਗੇ ਕੱਲਾ ਅਨਮਤ ਤੇ ਮਨਮਤ ਨਹੀਂ। ਉਸ ਤੋਂ ਅੱਗੇ ਜਦੋਂ ਘਰਾਂ ਦੇ ਪ੍ਰਬੰਧ ਦੇਖੇ ਨਾ, ਉਦੋਂ ਵੀ ਅੰਮ੍ਰਿਤ ਬਾਣੀ ਆਈ। ਜਦੋਂ ਅਸੀਂ ਦੇਖਿਆ ਵੀ ਘਰਾਂ ਦੇ ਅੰਦਰ ਲੋਕਾਂ ਦਾ ਘਰੇਲੂ ਜੀਵਨ, ਤੇ ਪਿਆਰਿਓ ਚੇਤੇ ਰੱਖੋ ਉਦੋਂ ਬਾਬੇ ਨੇ ਕਿਹਾ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਹਿਯਾਦ, ਇਹ ਵੀ ਤਾਂ ਬਾਣੀ ਹੈ ਨਾ। ਇਹਦੇ ਅਰਥ ਕਹਿਣ ਲੱਗੇ ਬੰਦੇ ਸ਼ਿਕਾਰੀ ਬਣ ਗਏ ਨੇ, ਚੁਰਸਤਿਆਂ ਚ ਖਲੋਤੇ ਨੇ, ਸ਼ਿਕਾਰੀ ਬਣ ਕੇ ਸ਼ਿਕਾਰ ਢੂੰਡਣ ਤੁਰ ਗਏ ਨੇ। ਇਹ ਬਾਬੇ ਨਾਨਕ ਦੇ ਬਚਨ ਨੇ। ਕਹਿਣ ਲੱਗੇ ਔਰਤਾਂ, ਇੱਥੇ ਇਹ ਨਾ ਸਮਝਣਾ ਕਿ ਔਰਤ ਨੂੰ ਨੀਵਾਂ ਦਿਖਾਇਆ ਗਿਆ, ਨਹੀਂ। ਘਰਾਂ ਦੇ ਵਿੱਚ ਜਦੋਂ ਕਦਰ ਕੀਮਤ ਗਵਾਚ ਗਈ ਮਰਦ ਦੀ, ਕਹਿਣ ਲੱਗੇ ਰੰਨਾਂ ਖੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ, ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਅਹਾਜ, ਸ਼ਰਮ ਕਿਆ ਕਰ ਆਪਣੇ ਪੱਤ ਉੱਠ ਚੱਲੀ ਨਾਲ, ਹੈ ਹੀ ਨਹੀਂ ਕੋਈ ਹਯਾ। ਇਹ ਬਾਣੀ ਹੈ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਦੇਖਿਆ। ਕੱਲੇ ਘਰ ਨਹੀਂ, ਜਿਨ੍ਹਾਂ ਘਰਾਂ ਵਿੱਚ ਰੱਬ ਦਾ ਨਾਮ ਨਹੀਂ ਸੀ। ਕਹਿਣ ਲੱਗੇ ਕਿਹੜੇ ਮਰ ਕੇ ਭੂਤਾਂ ਵੇਖਣ ਦੀ ਗੱਲ ਕਰਦੇ ਹੋ, ਜਿਸ ਘਰ 'ਚ ਨਾਮ ਨਹੀਂ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਇਹ ਸਾਰੇ ਜਿੰਨੀ ਤੁਰੇ ਫਿਰਦੇ ਨੇ। ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦੀ ਸਿਕਦਾਰ, ਸਿਕਦਾਰ ਰੰਨਾਂ ਖੋਈਆਂ ਬੋਧੀਆਂ, ਉਹ ਗਿਆਨ ਦੇ ਰਹੀਆਂ ਨੇ। ਘਰ ਦੇ ਪ੍ਰਬੰਧ ਨੂੰ ਦੇਖ ਕੇ ਬਾਣੀ ਆਈ। ਜਦੋਂ ਹਜ਼ੂਰ ਨੇ ਦੇਖਿਆ ਕਿ ਧਰਮ ਅਸਥਾਨਾਂ ਤੇ ਬੈਠੇ ਹੋਏ ਲੋਕਾਂ ਦੀ ਜ਼ਿੰਦਗੀ ਨਿਗਰ ਗਈ ਏ, ਤੇ ਉਦੋਂ ਵੀ ਬਾਣੀ ਉਚਾਰਨ ਕਰਕੇ ਕਿਹਾ, ਕਹਿਣ ਲੱਗੇ ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ, ਪਦਮਨ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ। ਉਚਾਰਨ ਕੀਤਾ ਸ਼ਬਦ, ਕਹਿਣ ਲੱਗੇ ਤੇਰੇ ਨਾਲੋਂ ਦਾਦਰ ਤੂੰ ਕਬੈ ਨਾ ਜਾਣ ਸਰੇ, ਭਖਸ ਸਬਾਲ ਬਸਸ ਨਿਰਮਲ ਜਲ, ਤੂੰ ਇਸ ਬੈਠਾ ਹੋਇਆ ਸਰੋਵਰ ਵਿੱਚ ਅੰਮ੍ਰਿਤ ਨਾਲ ਲਖਸਰੇ, ਤੈਨੂੰ ਪਤਾ ਨਹੀਂ ਕਿ ਜਿਸ ਕਮਲ ਦੇ ਫੁੱਲ ਦੀਆਂ ਜੜ੍ਹਾਂ ਵਿੱਚ ਬੈਠਾ ਤੂੰ ਚਿੱਕੜ ਤੇ ਜਾਲਾ ਖਾਈ ਜਾਂਦਾ, ਚੇਤੇ ਰੱਖੀ ਇਸ ਕਮਲ ਦੇ ਸ਼ਿਖਰ ਉੱਤੇ ਅੰਮ੍ਰਿਤ ਫਲ ਰਸ ਨਾਲ ਭਰਿਆ ਪਿਆ। ਕਹਿੰਦੇ ਤੇਰੀ ਬਿਰਤੀ ਇੱਕ ਡੱਡੂ ਦੀ ਤਰ੍ਹਾਂ ਹੈ, ਜਿਹੜਾ ਸਾਰਾ ਦਿਨ ਇਹਦੇ ਕੋਲ ਰਹਿੰਦਾ ਪਰ ਤੂੰ ਇਹਦੇ ਰਸ ਨੂੰ ਨਹੀਂ ਚੱਖਿਆ, ਕੇਵਲ ਚਿੱਕੜ ਖਾਈ ਜਾਂਦਾ। ਤੇਰੇ ਨਾਲ ਤੇ ਭਵਰਾ ਚੰਗਾ, ਜਿਹੜਾ ਧਰਮ ਸਥਾਨ ਤੇ ਸਵੇਰੇ ਸ਼ਾਮ ਕਦੀ ਫੇਰਾ ਪਾਉਂਦਾ ਤੇ ਰਸ ਲੈ ਕੇ ਚਲਾ ਜਾਂਦਾ। ਉਦੋਂ ਬਾਣੀ ਆਈ। ਇੱਕ ਤਰੀਕੇ ਸਨ ਇਹ ਮਨ ਮਤ ਤੇ ਅਨ ਮਤ ਦੇ ਨਿਗਾਰ ਨੂੰ ਦੇਖ ਕੇ ਵੀ ਬਾਣੀ ਆਈ। ਫਿਰ ਜੇ ਰਾਜ ਪ੍ਰਬੰਧ ਦੇਖਿਆ, ਜ਼ੁਲਮ ਹੁੰਦਾ ਦੇਖਿਆ, ਇਹ ਹੀ ਤਾਂ ਇੱਕ ਵਿਲੱਖਣਤਾ ਹੈ। ਹਿੰਦੁਸਤਾਨ ਦੇ ਸਾਹਿਤ ਵਿੱਚ ਬਹੁਤ ਸਾਰੇ ਸ਼ਬਦ ਮਿਲਦੇ ਨੇ, ਦਲੀਸ਼ਰੋ ਵਾ ਈਸਰੋ,
ਜਿਹੜਾ ਦਿੱਲੀ ਦਾ ਮਾਲਕ ਉਹ ਰੱਬ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਨੇ ਰਾਜ ਪ੍ਰਬੰਧ ਨੂੰ ਦੇਖ ਕੇ ਵੀ ਸੱਚ ਕੀ ਬਾਣੀ ਆਈ ਇਹਨੂੰ ਤਾਂ ਜੁਗੋ ਜੁਗ ਟਲ ਕਹਿੰਦੇ ਆ, ਕਿਉਂਕਿ ਇਹਦੀ ਰਚਨਾ ਵਕਤੀ ਨਹੀਂ, ਵਕਤ ਦੇ ਲੰਘਣ ਤੋਂ ਬਾਅਦ ਵੀ ਇਹ ਬਾਣੀ ਸੱਚਾਈ ਰਹੇਗੀ। ਜਦੋਂ ਦੇਖਿਆ ਰਾਜਿਆਂ ਦਾ ਨਿਜ਼ਾਮ ਤੇ ਗੁਰੂ ਜੀ ਨੇ ਆਪਣੇ ਮੁੱਖ ਤੋਂ ਕਿਹਾ ਅੰਮ੍ਰਿਤ ਬਾਣੀ ਵਿੱਚ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ ਰੱਤ ਪਿੱਤ ਕੁੱਤਿਓ ਚੱਟ ਜਾਓ। ਹੁਣ ਇਹ ਸ਼ਬਦ ਇੱਕ ਫਕੀਰ ਕਹਿ ਜਿਹੜਾ ਗਾ ਰਿਹਾ ਕਿ ਤੂੰ ਦਰਿਆਓ ਦਾਨਾ ਬੀਨਾ, ਜੇ ਮੇਰੇ ਵਰਗਾ ਜੁੰਦਾ ਕਹਿੰਦਾ ਮੈਂ ਕੀ ਲੈਣਾ ਜੀ, ਅਸੀਂ ਤਾਂ ਕੇਵਲ ਆਤਮਾ ਦੇ ਸੁੱਖ ਦੀ ਗੱਲ ਕਰਨੇ ਆ। ਹਜ਼ੂਰ ਕੋਲ ਆਤਮਾ ਦੇ ਸੁੱਖ ਦੀ ਬਾਣੀ ਹੈ, ਮਨ ਮਤਾਂ ਤੋਂ ਬਚਾਉਣ ਦੀ ਬਾਣੀ ਹੈ, ਅਨ ਮਤਾਂ ਦੇ ਜਿਹੜੇ ਪਖੰਡ ਨੇ ਉਹਨਾਂ ਨੂੰ ਖੰਡਿਤ ਕਰਨ ਦੀ ਬਾਣੀ ਹੈ, ਤੇ ਜੇ ਕੋਈ ਰਾਜ ਪ੍ਰਬੰਧ ਵੀ ਜ਼ੁਲਮ ਕਰਦਾ ਤੇ ਉਹ ਵੀ ਬਾਣੀ ਹੈ। ਕਹਿਣ ਲੱਗੇ ਸ਼ੇਰ ਬਣ ਗਏ ਨੇ ਅਗਾਂ, ਜਿਹੜੇ ਅਹਿਲਕਾਰ ਕੁੱਤੇ ਬਣ ਗਏ ਰਾਜਿਆਂ ਦੇ, ਰਾਜੇ ਸ਼ੇਰ ਨੇ, ਮੁਕੱਦਮ ਕੁੱਤੇ ਨੇ, ਤੇ ਜਦੋਂ ਮਰਜ਼ੀ ਦਬਕਾ ਮਾਰ ਕੇ ਲੋਕਾਂ ਨੂੰ ਉਠਾ ਕੇ ਉਹਨਾਂ ਨੂੰ ਪਾੜ ਕੇ ਨੋਚ ਕੇ ਖਾਂਦੇ ਪਏ ਨੇ। ਕੁਝ ਰਾਜਾ ਤਬਾਹੀ ਕਰਦਾ, ਕੁਝ ਇਹਦੇ ਨੌਕਰ ਚਾਕਰ ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਦੇਖੋ ਇਹ ਸੱਚਾਈ ਹੈ, ਇੱਕ ਇਹ ਸੰਤਰੀਕੇ ਬਾਣੀ ਆਉਣ ਦੇ। ਇਸ ਤੋਂ ਅੱਗੇ ਤੁਰੀਏ, ਤੀਸਰਾ ਤਰੀਕਾ ਸੀ ਜਿਹੜੀ ਬਾਣੀ ਆਉਣੀ, ਜੇ ਕਿਸੇ ਅਨ ਮਤ ਦੇ ਬੰਦੇ ਨੇ ਪ੍ਰਸ਼ਨ ਕਰਨਾ ਤੇ ਉਦੋਂ ਵੀ ਧੁਰ ਕੀ ਬਾਣੀ ਆਉਣੀ, ਤੇ ਜੇ ਸਿੱਖਾਂ ਦੇ ਜੀਵਨ ਵਿੱਚ ਕੁਝ ਦੇਖਣਾ ਤੇ ਉਦੋਂ ਵੀ ਇਹ ਬਾਣੀ ਆ ਜਾਣੀ। ਸਿੱਖਾਂ ਦੇ ਜੀਵਨ ਘੜ ਲਈ ਵੀ ਬਾਣੀ ਆਈ। ਅਸੀਂ ਜਦੋਂ ਇਹ ਬਚਨ ਪੜ੍ਹਦੇ ਹਾਂ ਕਿ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਇਹ ਜਿਹੜਾ ਮੇਰੇ ਗੁਰਸਿੱਖੋ ਇਹਦਾ ਮਤਲਬ ਹੈ, ਜਦੋਂ ਗੁਰੂ ਰਾਮਦਾਸ ਦੀ ਤੁਕ ਪੜ੍ਹਦੇ ਹਾਂ ਵੀ ਉਦੋਂ ਵੀ ਛਲਬੜ ਵਾਲਾ ਕੰਮ ਪੂਰੇ ਜ਼ੋਰਾਂ 'ਤੇ ਸੀ। ਹਜ਼ੂਰ ਨੇ ਕਿਹਾ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਘਾਲ, ਜੇ ਰੱਬ ਨੂੰ ਪਾਣਾ ਜੇ ਤੇ ਕਪਟ ਛੱਡ ਦਿਓ। ਮੇਰੇ ਗੁਰਸਿੱਖੋ ਕਿਹਾ, ਅਨਮਤੀਆਂ ਨੂੰ ਨਹੀਂ ਕਿਹਾ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਘਾਲ, ਤੇ ਜੇ ਕਪਟ ਤੋਂ ਰਹਿਤ ਹੋ ਕੇ ਜਪੇਗਾ ਫਿਰ ਨਿਹਾਲ ਨਿਹਾਲ ਨਿਹਾਲ। ਸਿੱਖਾਂ ਨੂੰ ਮੁਖਾਤਬ ਕਰਕੇ ਜੀਵਨ ਘੜ ਲਈ ਬਾਣੀ ਆਈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸਿੱਖਾਂ ਨੂੰ ਜੀਵਨ ਚਲਾਉਣ ਲਈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸਿੱਖ ਦੀ ਮਰਿਆਦਾ ਕਰਨ ਲਈ ਬਾਣੀ ਆਈ। ਇਹ ਆਪ ਬੇਅੰਤ ਸ਼ਬਦ ਪੜੋਗੇ। ਬਾਣੀ ਵਿੱਚ ਇੱਕ ਵਣਗੀ ਹੋਰ ਹੈ, ਜਿੱਥੇ ਪਰਮਾਤਮਾ ਦੇ ਚਰਨਾਂ ਵਿੱਚ ਵਿਸਮਾਦ ਵਿੱਚ ਬਾਣੀ, ਅਨ ਮਤ ਤੇ ਪਖੰਡ ਨੂੰ ਦੇਖ ਕੇ ਬਾਣੀ, ਰਾਜ ਪ੍ਰਬੰਧ ਤੇ ਘਰੇਲੂ ਗਰਾਵਟ ਨੂੰ ਦੇਖ ਕੇ ਬਾਣੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਿੱਖਾਂ ਦੇ ਜੀਵਨ ਨੂੰ ਘੜ ਲਈ ਸ਼ਬਦ, ਉੱਥੇ ਪਿਆਰਿਓ ਬਾਣੀ ਉਦੋਂ ਵੀ ਆ ਗਈ ਜਿਨ੍ਹਾਂ ਡਿੱਗਿਆਂ ਦੀ ਕਿਸੇ ਸਾਰਨਾ ਲਈ ਉਹਨਾਂ ਦੇ ਦੁੱਖ ਨੂੰ ਦੇਖ ਕੇ ਦਰਦਮੰਦ ਹਿਰਦਾ ਬਾਬੇ ਦਾ ਵਹਿ ਤੁਰਿਆ। ਇੱਥੇ ਦੋ ਤਿੰਨ ਪ੍ਰਮਾਣ ਸਿਰਫ ਅਰਜ਼ ਕਰਨੇ ਨੇ ਬਾਣੀ ਤੇ ਆਧਾਰਿਤ। ਹਜ਼ੂਰ ਗੁਰੂ ਨਾਨਕ ਸਾਹਿਬ ਦੀਪਾਲਪੁਰ ਜਾਂਦੇ ਨੇ ਤੇ ਪਿੰਡ ਸਾਰਾ ਘੁੱਗ ਵੱਸਦਾ, ਤੇ ਇਸ ਪਿੰਡ ਵਿੱਚ ਵੜਦਿਆਂ ਜਦੋਂ ਇਹ ਪੁੱਛਦੇ ਨੇ ਰਾਤ ਰਹਿਣਾ, ਤੇ ਅੱਗੋਂ ਉੱਤਰ ਮਿਲਦਾ ਇਸ ਪਿੰਡ ਵਿੱਚ ਕੋਈ ਥਾਂ ਨਹੀਂ ਰਹਿਣ ਦੀ, ਬਾਹਰ ਇੱਕ ਸਰਾਂ ਉੱਥੇ ਰਹਿ ਜਾਓ। ਮਜ਼ਾਕ ਕੀਤਾ, ਸਰਾਂ ਕਿਹੜੀ ਸੀ? ਸਰਾਂ ਕੋਈ ਨਹੀਂ ਸੀ, ਇੱਕ ਬੰਦੇ ਦੇ ਸਰੀਰ ਨੂੰ ਕੋੜ ਦਾ ਰੋਗ ਲੱਗ ਗਿਆ ਸੀ। ਕੱਲੀ ਬਾਣੀ ਵਿਸਮਾਦ ਵਿੱਚ ਜਾਂ ਰਸ ਵਿੱਚ ਨਹੀਂ, ਇਹ ਦਰਦਮੰਦਾਂ ਦੇ ਖੂਨ ਵਗਦਿਆਂ ਦੇਖ ਕੇ ਵੀ ਬਾਣੀ ਆ ਗਈ। ਕਹਿਣ ਲੱਗੇ ਬਾਹਰ ਚਲੇ ਜਾਓ। ਅਸਲ ਵਿੱਚ ਉਹ ਮਹੱਲ ਸਰਾਂ ਨਹੀਂ ਸੀ, ਕੱਚੀ ਮਿੱਟੀ ਦੀ ਇੱਕ ਕੁੱਲੀ ਸੀ। ਉਸ ਕੁੱਲੀ ਦੇ ਅੰਦਰ ਉਹ ਕੋਹੜੀ ਸੀ ਜਿਹਦੇ ਰਿਸ਼ਤੇਦਾਰ ਪਿੰਡ ਵਿੱਚ ਜੀਂਦੇ ਸਨ, ਪਰ ਉਸ ਕੋਹੜੀ ਨੂੰ ਕੋਈ ਘਰ ਰੱਖਣ ਨੂੰ ਤਿਆਰ ਨਹੀਂ। ਤਨ ਉਹਦੇ ਵਿੱਚੋਂ ਬਦਬੋ ਤੇ ਕੱਪੜੇ ਉਹਦੇ ਖੂਨ ਨਾਲ ਭਿੱਜੇ। ਹਜ਼ੂਰ ਸੱਚੇ ਪਾਤਸ਼ਾਹ ਉਹਦੇ ਬੂਹੇ ਅੱਗੇ ਗਏ, ਦਰਵਾਜ਼ਾ ਬੰਦ ਸੀ। ਕਿਵਾਣ ਖੜਕਾ ਕੇ ਕਿਹਾ, ਮੈਂ ਰਾਤ ਰਹਿਣਾ ਚਾਹੁੰਦਾ ਵਾਂ। ਅੰਦਰੋਂ ਆਵਾਜ਼ ਆਈ, ਸ਼ਾਇਦ ਤੁਸੀਂ ਭੁਲੇਖੇ ਨਾਲ ਆ ਗਏ ਹੋ,
ਮੇਰੇ ਸਰੀਰ ਕੋਲੋਂ ਤਾਂ ਪਰਿੰਦੇ ਵੀ ਦੌੜਦੇ ਨੇ ਮੇਰੇ ਤਨ ਦੀ ਬਦਬੋ ਨੂੰ ਦੇਖ ਕੇ, ਜੇ ਰਹਿਣਾ ਪਿੰਡ ਵਿੱਚ ਕਿਤੇ ਰਹੋ। ਕਹਿਣ ਲੱਗੇ ਨਹੀਂ, ਭੁਲੇਖੇ ਨਾਲ ਨਹੀਂ ਆਈ, ਸੱਚੀ ਮੁੱਚੀ ਮਿੱਥ ਕੇ ਤੇਰੇ ਕੋਲ ਆਏ ਆ। ਦਰਵਾਜ਼ਾ ਖੋਲ ਤਾਂ ਸਹੀ। ਉਹਨੇ ਦਰਵਾਜ਼ਾ ਖੋਲਿਆ, ਹਜ਼ੂਰ ਨੇ ਉਹਦੇ ਤਨ ਨੂੰ ਦੇਖਿਆ, ਸਿਰ ਤੋਂ ਪੈਰਾਂ ਤੱਕ ਸਾਰਾ ਤਨ ਉਹਦਾ ਪਾਟਾ ਪਿਆ, ਖੂਨ ਨਿਕਲਦਾ ਹੈ। ਤੇ ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਹੈ ਬੜਾ ਮੁਸ਼ਕਲ। ਭਾਈ ਸਾਹਿਬ ਨੂੰ ਉਸ ਦਿਨ ਮੈਂ ਬੇਨਤੀ ਕਰ ਰਿਹਾ ਸਾਂ, ਜੇ ਵਕਤ ਮਿਲੇ, ਕਿਸੇ ਨੂੰ ਕੁਛ ਨਹੀਂ ਦੇਣ ਜੋਗੇ, ਜੇ ਤੁਹਾਨੂੰ ਸਮਾਂ ਮਿਲੇ, ਜਿਸ ਬੰਦੇ ਦੇ ਤਨ ਨੂੰ ਰੋਗ ਲੱਗ ਗਿਆ, ਦੋ ਘੜੀਆਂ ਬੈਠ ਕੇ ਹਮਦਰਦੀ ਦੇ ਸ਼ਬਦ ਹੀ ਕਹਿ ਦਿਓ ਨਾ, ਦੇਖੋ ਰੱਬ ਤੁਹਾਡੀ ਝੋਲੀ ਚ ਖੈਰ ਪਾਏਗਾ। ਬੜੀ ਵੱਡੀ ਸੇਵਾ ਹੈ। ਭਗਤ ਪੂਰਨ ਸਿੰਘ ਕੀ ਸੀ? ਮੈਂ ਕਈ ਵਾਰੀ ਸੋਚਣਾ ਕਿ ਇਹੋ ਜਿਹੀ ਦਸ਼ਾ ਵਿੱਚ ਆਪਣੇ ਜੀਵ ਹੀ ਸਾਥ ਛੱਡ ਜਾਂਦੇ ਨੇ। ਇੱਥੇ ਇਕੱਲਾ ਨਹੀਂ, ਹਿੰਦੁਸਤਾਨ ਵਿੱਚ ਵੀ ਇਹ ਪੁੱਤਰ ਜਵਾਨ ਹੁੰਦੇ ਨੇ ਤੇ ਮਾਂ ਬਾਪ ਵਿਚਾਰੇ ਜਦੋਂ ਰੋਗ ਲੱਗ ਜਾਏ, ਕੋਈ ਕੋਹੜੀ ਆਸ਼ਰਮ ਛੱਡਦਾ ਪਿਆ, ਕੋਈ ਪਿੰਗਲ ਵਾੜੇ ਤੇ ਕੋਈ ਪਾਗਲਖਾਨੇ ਛੱਡਣ ਚਲਾ ਜਾਂਦਾ। ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਧੰਨ ਕਹਾਂ ਜਿਹੜੇ ਲੋਕ, ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਵੀ ਕੋਈ ਨਹੀਂ, ਤੇ ਉਹਨਾਂ ਦੇ ਤਨ ਨੂੰ ਧੋਂਦੇ ਨੇ, ਕੱਪੜੇ ਬਦਲਦੇ ਨੇ, ਉਹਨਾਂ ਨੂੰ ਇਸ਼ਨਾਨ ਕਰਾਉਂਦੇ ਨੇ, ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਘਰੋਂ ਕੱਢ ਕੇ ਉਹਨਾਂ ਨੂੰ ਬਾਹਰ ਪਾਗਲਖਾਨੇ ਤੇ ਕੋੜੀ ਆਸ਼ਰਮ ਛੱਡਣ ਜਾਂਦੇ ਪਏ। ਬਾਣੀ ਦਾ ਕਿਹੜਾ ਕਿਹੜਾ ਪੱਖ ਦੱਸੀਏ, ਇੰਨਾ ਅਗਾਧ ਬੋਧ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹਜ਼ੂਰ ਨੇ ਉਹਦੇ ਤਨ ਨੂੰ ਦੇਖਿਆ, ਰੋਗ ਲੱਗਾ, ਉਹਦੇ ਗਲੇ ਦੇ ਵਿੱਚ ਮਿੱਟੀ ਦਾ ਭਾਂਡਾ ਸੀ ਜੋ ਜਨਮ ਸਾਖੀ ਨੇ ਲਿਖਿਆ। ਉਹ ਇਸ ਕਰਕੇ ਵੀ ਇਹਦੇ ਸਰੀਰ ਨੂੰ ਟੱਚ ਕਰਕੇ ਰੋਟੀ ਦਿੰਦਿਆਂ ਕਿਤੇ ਇਹਦੀ ਬਿਮਾਰੀ ਸਾਨੂੰ ਨਾ ਲੱਗ ਜਾਏ, ਜਿਵੇਂ ਕੁੱਤੇ ਨੂੰ ਕੋਈ ਰੋਟੀ ਪਾਉਂਦਾ, ਟੁਕੜੇ ਤੋੜ ਕੇ ਗਲੇ ਵਿੱਚ ਬੰਨੇ ਹੋਏ ਭਾਂਡੇ ਵਿੱਚ ਰੋਟੀ ਪਾਣੀ। ਉਹਨੇ ਉਸ ਉਂਗਲਾਂ ਹੱਥ ਕੋੜ ਨਾਲ ਖਾਧਿਆਂ ਹੋਇਆਂ ਨਾਲ ਰੋਟੀ ਖਾਣੀ, ਸੱਚੇ ਪਾਤਸ਼ਾਹ ਉਹਦੇ ਕੋਲ ਬੈਠ ਗਏ। ਉਹ ਰੋ ਪਿਆ। ਮਹਾਰਾਜ ਜੀ ਨੇ ਕਿਹਾ, ਰੋਇਆ ਕਿਉਂ ਵੇ? ਕਹਿੰਦਾ ਕਈ ਸਾਲ ਹੋ ਗਏ ਨੇ, ਅੱਜ ਸੱਚੀ ਮੁੱਚੀ ਕੋਈ ਪਿਆਰ ਕਰਨ ਵਾਲਾ ਮੇਰੇ ਕੋਲ ਬੈਠਾ, ਮੇਰੇ ਆਪਣੇ ਵੀ ਮੇਰੇ ਕੋਲ ਨਹੀਂ ਟੁਕੇ, ਤਨ ਕੋੜੀ ਹੈ। ਹਜ਼ੂਰ ਨੇ ਉਹਦੇ ਅਥਰੂ ਦੇਖੇ, ਉਹਦੇ ਦਰਦ ਨੂੰ ਪਹਿਚਾਣਿਆ ਤੇ ਨਾਲ ਹੀ ਕਹਿ ਦਿੱਤਾ, ਮਰਦਾਨਿਆ ਧਨਾਸਰੀ ਦੀਆਂ ਸੁਰਾਂ ਲਾ, ਇਹਦੇ ਰੋਗ ਨੂੰ ਖੰਡਿਤ ਕਰ ਦੇਈਏ। ਉਦੋਂ ਬਾਣੀ ਆਈ, ਦਰਦਮੰਦਾਂ ਦੀਆਂ ਚੀਕਾਂ ਸੁਣ ਕੇ ਵੀ ਬਾਣੀ ਆਈ, ਤੇ ਅੱਜ ਵੀ ਬਾਣੀ ਜਦੋਂ ਕੋਈ ਸੁਣੇਗਾ ਤੇ ਮੇਰਾ ਬਾਬਾ ਬਾਣੀ ਦੇ ਸ਼ਬਦ ਵਿੱਚ ਦਰਦਮੰਦਾਂ ਦੇ ਦਰਦ ਵੰਡਾਏਗਾ। ਬਾਣੀ ਆ ਗਈ ਕਿ ਤੈਨੂੰ ਤਾਂ ਤਨ ਦਾ ਰੋਗ ਲੱਗਾ ਹੈ, ਜਿਵੇਂ ਤੂੰ ਵਿਲਕਣਾ ਪਿਆ ਨਾ, ਚੇਤੇ ਰੱਖੀ, ਜਿਨ੍ਹਾਂ ਨੂੰ ਰੱਬ ਭੁੱਲ ਜਾਏ ਉਹ ਅੰਦਰੋਂ ਕੋੜੀ ਹੋ ਜਾਂਦੇ ਨੇ। ਅੰਮ੍ਰਿਤ ਬਚਨ ਬਾਣੀ ਆ ਗਈ, ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ। ਹੋ ਸਕਦਾ ਉਸ ਬੰਦੇ ਨੇ ਜ਼ਬਾਨ ਤੋਂ ਇਹ ਵੀ ਸ਼ਬਦ ਕਹਿ, ਹੁਣ ਰੱਬ ਮੇਰੇ ਨਾਲ ਵੈਰ ਕਮਾਉਂਦਾ, ਹੋ ਸਕਦਾ ਮੈਂ ਸ਼ਬਦ ਵਰਤੇ ਨੇ। ਗੁਰੂ ਜੀ ਨੇ ਕਿਹਾ, ਨਹੀਂ ਨਾ ਐਵੇਂ ਝੱਖ ਮਾਰੀਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਕਿਨੂੰ ਉਲਾਮੇ ਦੇਣ ਤੁਰਿਆ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜਿਸ ਪਰਮਾਤਮਾ ਨੇ ਤੈਨੂੰ ਆ 10 ਇੰਦਰੀਆਂ ਦਾ ਸਰੀਰ ਬਖਸ਼ਿਆ, ਤੈਨੂੰ ਅੱਖਾਂ ਦਿੱਤੀਆਂ, ਕੰਨ ਦਿੱਤੇ, ਜੀਭ ਦਿੱਤੀ, ਤੂੰ ਫਟਾਫਟ ਬੋਲਨੇ, ਤੇ ਯਾਦ ਕਰ ਜਿਸ ਨੇ ਮਾਂ ਦੇ ਪੇਟ ਵਿੱਚ ਤੈਨੂੰ ਨਿੱਕੇ ਜੈ ਮਲਕ ਮਸੂਮ ਜੈ ਕੋਮਲ ਜੈ ਮਾਸ ਦੇ ਲੋਥੜੇ ਨੂੰ ਸੜਨਾ ਦਿੱਤਾ, ਜੇ ਉੱਥੇ ਨਹੀਂ ਸੜਨ ਦਿੱਤਾ, ਇੱਥੇ ਕਿਉਂ ਉਲਾਮੇ ਦੇਈ ਜਾਂਦਾ? ਸੜਿਆ ਤੂੰ ਤਾਂ ਹੈ, ਉੱਥੇ ਤੈਨੂੰ ਰੱਬ ਚੇਤੇ ਸੀ, ਤੈਨੂੰ ਅੱਗ ਸਾੜ ਨਾ ਸਕੀ, ਇੱਥੇ ਰੱਬ ਨੂੰ ਭੁੱਲ ਗਿਆ, ਤੈਨੂੰ ਵਿਕਾਰ ਸਾੜਦੇ ਪਏ, ਤਾਂ ਕਲਪਨਾ ਹੈ ਨਾ। ਗੁਰੂ ਸਾਹਿਬ ਨੇ ਤਾਂ ਅਰਦਾਸ ਕਰਦਿਆਂ ਮੰਗਿਆ ਵੀ ਇਹ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜੇ ਉੱਥੇ ਨਹੀਂ ਸੜਨ ਦਿੱਤਾ
ਇੱਥੇ ਨਾ ਸੜਨ ਦੇ। ਹਜ਼ੂਰ ਨੇ ਫਰਮਾਇਆ, ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਹਜ਼ੂਰ ਨੇ ਬਚਨ ਕੀਤੇ, ਤੈਨੂੰ ਪਰਮਾਤਮਾ ਨੇ ਇੱਕ ਸਵਾਸਾਂ ਦਾ ਵਾਜਾ ਵਜਾ ਦਿੱਤਾ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾਂ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਜਿਨ੍ਹਾਂ ਦੇ ਮਸਤਕ ਤੇ ਦਾਗ ਲੱਗ ਗਏ ਰੱਬ ਨੂੰ ਭੁੱਲਣ ਦੇ, ਉਹਨਾਂ ਨੂੰ ਦਰਗਾਹ ਚ ਥਾਂ ਕਿਵੇਂ? ਉਹ ਕੋੜੀ ਰੋਇਆ। ਹਜ਼ੂਰ ਨੇ ਕਿਹਾ, ਦੇਖ ਪਰਮਾਤਮਾ ਬੜਾ ਬੇਅੰਤ ਹੈ। ਮੈਂ ਸ਼ਾਇਦ ਉੱਥੇ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ, ਇਸ ਦੁਨੀਆਂ ਵਿੱਚ ਕੋਈ ਬੰਦਾ ਗੁਨਾਹ ਕਰਦਾ ਹੈ ਨਾ, ਤੇ ਹਕੂਮਤਾਂ ਉਹਨੂੰ ਪਕੜ ਕੇ ਪਹਿਲਾਂ ਗੁਨਾਹ ਸਿੱਧ ਕਰਦੀਆਂ ਨੇ, ਸਬੂਤ ਲੱਭਦੀਆਂ ਨੇ, ਬੰਦੇ ਲੱਭਦੀਆਂ ਨੇ, ਗਵਾਹ ਲੱਭਦੀਆਂ ਨੇ ਕਿ ਇਸ ਬੰਦੇ ਨੇ ਵਾਕਈ ਇਹ ਗੁਨਾਹ ਕੀਤਾ। ਤੇ ਜਿਸ ਦਿਨ ਸਬੂਤ, ਗੁਨਾਹ ਤੇ ਗਵਾਹ ਸਾਰੇ ਭੁਗਤ ਜਾਣ, ਅਦਾਲਤ ਨੂੰ ਪਤਾ ਲੱਗ ਜਾਏ, ਕੋਰਟ ਨੂੰ, ਫਿਰ ਉਹ ਇੱਕ ਗੱਲ ਕਹਿੰਦੇ ਨੇ, ਇਹ ਬੰਦਾ ਦੋਸ਼ੀ ਹੈ, ਉਹਦੇ ਤੇ ਦੋਸ਼ ਆਇਦ ਕੀਤਾ ਜਾਂਦਾ ਵੀ ਦੋਸ਼ੀ ਹੈ। ਤੇ ਦੋਸ਼ੀ ਤੋਂ ਬਾਅਦ ਜਿਹੜੀ ਅਗਲੀ ਤਰੀਕ ਹੈ ਨਾ, ਜੋ ਹਿੰਦੁਸਤਾਨ ਦਾ ਨਿਜ਼ਾਮ ਹੈ, ਤਕਰੀਬਨ ਜਿਸ ਦਿਨ ਦੋਸ਼ ਹੋ ਜਾਏ ਸਿੱਧ, ਉਦਨ ਇਹ ਗੱਲ ਅਦਾਲਤ ਸਵੀਕਾਰ ਲੈ, ਤੇ ਫਿਰ ਉਹ ਤਰੀਕ ਦਿੰਦੇ ਨੇ, ਇਸ ਦੇ ਦੋਸ਼ ਦੀ ਸਜ਼ਾ ਫਲਾਣੇ ਦਿਨ ਸੁਣਾਈ ਜਾਏਗੀ। ਮੰਨ ਵੀ ਜਾਵੇ ਭਾਵੇਂ ਬੰਦਾ, ਸਬੂਤਾਂ ਦੇ ਆਧਾਰ ਤੇ ਸਵੀਕਾਰ ਕਰ ਲੈ ਮੈਂ ਗੁਨਾਹ ਕੀਤਾ, ਉਹਦੀ ਅਗਲੀ ਤਰੀਕ ਉਹਦੀ ਸਜ਼ਾ ਦੀ ਹੈ। ਪਰ ਗੁਰੂ ਜੀ ਨੇ ਕਿਹਾ, ਪਰਮਾਤਮਾ ਐਸਾ ਨਹੀਂ, ਜਿਹੜਾ ਬੰਦਾ ਸੱਚੀ ਮੁੱਚੀ ਖਲੋ ਕੇ ਕਹਿੰਦੇ ਮੈਂ ਪਾਪ ਕੀਤੇ, ਉਹਦੀ ਅਗਲੀ ਪੇਸ਼ੀ, ਅਗਲੀ ਤਰੀਕ, ਅਗਲਾ ਪੜਾਅ ਸਜ਼ਾ ਨਹੀਂ। ਜਿਹੜਾ ਝੋਕੇ ਕਹਿੰਦਾ ਮੈਂ ਪਾਪ ਕੀਤਾ, ਉਹਦਾ ਅਗਲਾ ਪੜਾਅ ਡਿੱਗੇ ਨੂੰ ਚੁੱਕ ਕੇ ਰੱਬ ਸੀਨੇ ਨਾਲ ਲਾ ਲੈਂਦਾ। ਜੇ ਕੋ ਡੁੱਬੇ ਫਿਰ ਹੋਵੇ ਸਾਰ, ਜੇ ਕੋਈ ਡੁੱਬ ਪਵੇ ਵਿਕਾਰਾਂ ਵਿੱਚ, ਪਰਮਾਤਮਾ ਉਹਦੀ ਸੰਭਾਲ ਕਰਦੇ ਨੇ। ਜੇ ਕੋ ਡੁੱਬੇ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾਰ। ਉਦੋਂ ਬਾਣੀ ਆਈ ਜਦੋਂ ਕੋਈ ਕੋੜੀ, ਜਦੋਂ ਕੋਈ ਦੁਖੀ, ਤੇ ਭਾਵੇਂ ਅਸੀਂ ਤਾਂ ਗੁਰੇਜ ਕਰਨੇ ਆ, ਖਿਮਾ ਕਰਿਓ, ਆਪਣੇ ਪ੍ਰਚਾਰ ਦਾ ਢੰਗ ਉਹ ਨਹੀਂ ਜਿਹੜਾ ਬਾਬਾ ਜੀ ਦਾ ਸੀ। ਆਪਾਂ ਇੱਥੇ ਸ਼ਬਦ ਪੜ੍ਹਨੇ, ਮੈਂ ਜਿਹੜੀ ਗੱਲ ਕਹਿਣ ਲੱਗਾ ਮਹਿਸੂਸ ਨਾ ਕਰਿਓ। ਮੰਨ ਲਓ ਸ਼ਰਾਬੀ ਬੰਦਾ ਜਾਂਦਾ ਪਿਆ, ਉਹਨੂੰ ਕੋਲ ਬਿਠਾ ਕੇ ਜੇ ਕੋਈ ਮੂਲ ਮੰਤਰ ਦਾ ਪਾਠ ਕਰਨਾ ਪਿਆ, ਆਪਾਂ ਪੈ ਜਾਂਗੇ, ਤੂੰ ਇਸ ਭ੍ਰਿਸ਼ਟ ਬੰਦੇ ਕੋਲ ਬਾਣੀ ਪਿਆ ਪੜ੍ਹਨਾ? ਮੈਂ ਬੇਨਤੀ ਕਰਾਂ, ਹਸਪਤਾਲ ਤੰਦਰੁਸਤਾਂ ਵਾਸਤੇ ਨਹੀਂ, ਜੇ ਹਸਪਤਾਲ ਤੇ ਦਵਾਈਆਂ ਦੁਕਾਨਾਂ ਕੇਵਲ ਰੋਗੀਆਂ ਵਾਸਤੇ ਨੇ। ਇੱਕ ਬੰਦਾ ਦੁਖੀ ਹੈ, ਜੇ ਹਜ਼ੂਰ ਉਹਦੀ ਕੋੜੀ ਦੀ ਕੁੱਲੀ ਚ ਗਏ, ਬਾਣੀ ਉਚਾਰਨ ਕੀਤੀ, ਮੇਰੇ ਸਤਿਗੁਰੂ ਨੇ ਕੇਵਲ ਤਨ ਦਾ ਰੋਗ ਹੀ ਨਹੀਂ ਮਿਟਾਇਆ, ਗੁਰੂ ਨੇ ਆਤਮਾ ਇੰਨੀ ਨਿਰਮਲ ਕਰ ਦਿੱਤੀ, ਜਿਸ ਕੁੱਲੀ ਦੇ ਲੜੇ ਪੰਛੀ ਨਹੀਂ ਸੰਟੁਕਦੇ, ਉਸ ਕੁੱਲੀ ਦੀ ਮਿੱਟੀ ਲੋਕ ਆਪਣੇ ਮੱਥੇ ਤੇ ਲਾਣ ਲੱਗ ਪਏ। ਦਰਦ ਸੀ, ਦੇਖਿਆ ਬੰਦਾ ਕੰਮ ਚੰਗੇ ਪਿਆ ਕਰਦਾ ਸੀ, ਆਏ ਗਏ ਨੂੰ ਰੋਟੀ ਦਿੰਦਾ, ਆਏ ਗਏ ਨੂੰ ਰਹਿਣ ਨੂੰ ਥਾਂ ਦਿੰਦਾ, ਪਰ ਭੈੜੀ ਬਿਰਤੀ ਹੋ ਗਈ, ਲੋਕਾਂ ਨੂੰ ਕਤਲ ਕਰਕੇ ਲੁੱਟਣ ਲੱਗ ਪਿਆ। ਹਜ਼ੂਰ ਉਹਦੇ ਘਰ ਚਲੇ ਗਏ, ਸਰਾਂ ਚ ਚਲੇ ਗਏ, ਸਰਾਂ ਚ ਖਲੋ ਕੇ ਕਿਹਾ ਕਿ ਮੈਂ ਖਾਣਾ ਪੀਣਾ ਕੁਛ ਨਹੀਂ। ਉਹਨੇ ਬੜੇ ਤਰਲੇ ਮਾਰੇ, ਨਹੀਂ, ਰਾਤ ਨੂੰ ਸੂਈ ਰਾਗ ਦੀ ਤਾਰ ਛੇੜੀ, ਤੇ ਉਸ ਤਾਰ ਵਿੱਚੋਂ ਜਿਹੜਾ ਸ਼ਬਦ ਨਿਕਲਿਆ, ਉੱਜਲ ਕੇ ਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸਨ। ਜਦੋਂ ਕਿਹਾ ਸੱਜਣ ਉਹ ਜਿਹੜਾ ਸਰੀਰ ਦੇ ਤਿਆਗਣ ਤੋਂ ਬਾਅਦ ਵੀ ਅੱਗੇ ਤੁਰੇ ਤੇ ਲੇਖੇ ਵਾਲੀ ਥਾਂ ਤੇ ਖਲੋਤਾ ਹੋਵੇ, ਇੱਕ ਸ਼ਬਦ ਸੁਣਿਆ, ਕਟਾਰਾਂ ਤਿੱਖੀਆਂ ਕਰਨ ਵਾਲਾ ਕਟਾਰਾਂ ਛੱਡ ਕੇ ਚਰਨ ਪਕੜ ਕੇ ਕਹਿੰਦਾ, ਬਾਬਾ ਮੈਂ ਤਾਂ ਠੱਗੀ ਸੱਜਣਾ, ਤੂੰ ਸੱਚੀ ਮੁੱਚੀ ਦਾ ਸੱਜਣ, ਮੈਨੂੰ ਆਪਣਾ ਬਣਾ ਲੈ। ਇੱਕ ਸ਼ਬਦ ਹੈ ਨਾ, ਤਰਸ ਖਾ ਕੇ ਬਾਣੀ ਆ ਗਈ ਗੁਰੂ ਸਾਹਿਬ ਦੀ। ਹਜ਼ੂਰ ਸੱਚੇ ਪਾਤਸ਼ਾਹ ਨੇ, ਮੈਂ ਸਿਰਫ ਟਿਊਕ ਮਾਤਰ ਕਹਿ ਰਿਹਾ, ਤੁਸੀਂ ਜਦੋਂ ਬਾਣੀ ਪੜੋਗੇ ਇਸ ਢੰਗ ਨਾਲ, ਵੈਸੇ ਤੇ ਪੜ੍ਹਨ ਵਾਲੇ ਬੈਠੇ ਹੋ ਤੁਸੀਂ, ਇਸ ਢੰਗ ਨਾਲ ਬੜਿਓ ਮੇਰਾ ਬਾਬਾ ਕਿਹੜੇ ਕਿਹੜੇ ਰੂਪਾਂ ਚ ਬੋਲਦਾ ਹੈ ਬਾਣੀ।
ਲੋਕਾਂ ਨੂੰ ਘਰਾਂ ਨੂੰ ਅੱਗ ਲੱਗ ਗਈ, ਪੁੱਤਰ ਮਾਵਾਂ ਤੋਂ ਵੱਖ ਹੋ ਗਏ, ਸੁਹਾਗਣਾਂ ਦੇ ਸੁਹਾਗਾਂ ਦੇ ਟੁਕੜੇ ਹੋ ਗਏ, ਲੋਕ ਇੱਕ ਦੂਜੇ ਨੂੰ ਛੱਡ ਕੇ ਭੱਜ ਗਏ, ਕਰੋੜਾਂ ਰੁਪਈਆਂ ਦੀ ਜਾਇਦਾਦ ਵਾਲੇ ਘਰ ਛੱਡੇ, ਸਾਰਾ ਐਮਨਾਬਾਦ ਕੁਰਲਾਟ ਪਾਏ, ਲੋਕ ਛੱਡ ਛੱਡ ਕੇ ਘਰ ਭੱਜਣ, ਤੇ ਦਰਦਮੰਦਾਂ ਦਾ ਦਰਦੀ ਮੋਢੇ ਤੇ ਰਬਾਬ ਰੱਖੀ ਕੀਰਨਾਂ ਵਾਲੇ ਦੇ ਵਿੱਚ ਜਾ ਕੇ ਕੀਰਤਨ ਕਰਨ ਲੱਗ ਪਿਆ। ਕੀਰਨੇ ਪੈ ਰਹੇ ਸਨ, ਉਹਨਾਂ ਦੀ ਅਵਸਥਾ ਦੇਖੀ, ਭੱਜਦੀਆਂ ਔਰਤਾਂ ਤੱਕੀਆਂ, ਉਹਨਾਂ ਦੇ ਤਨ ਚੀਰੇ ਹੋਏ ਦੇਖੇ, ਤੇ ਮੇਰੇ ਬਾਬੇ ਅੰਦਰ ਕੀਰਨਿਆਂ ਵਿੱਚ ਵੀ ਬਾਣੀ ਆ ਗਈ। ਕਹਿਣ ਲੱਗੇ ਜਿਨ ਸਿਰ ਸੋਹਨ ਪੱਟੀਆਂ, ਸਾਹਮਣੇ ਵੇਖ ਕੇ ਕਹਿਣ ਲੱਗੇ ਇਹ ਉਹੀ ਔਰਤਾਂ ਨਹੀਂ ਲਾ ਲੋ ਜਿਨ੍ਹਾਂ ਦੇ ਸਿਰ ਤੇ ਸੋਹਣੀਆਂ ਕੇਸਾਂ ਦੀਆਂ ਪੱਟੀਆਂ ਸ਼ੋਭਦੀਆਂ ਸਨ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁੰਨੀਆਂ, ਗੱਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਖੁੰਦੀਆਂ, ਹੁਣ ਬਹਿਲ ਨਾ ਮਿਲਣ ਹਦੂਰ। ਲੋਕ ਰੱਬ ਨੂੰ ਗਾਲਾਂ ਕੱਢਦੇ ਹੋਣਗੇ, ਪਰ ਬਾਬਾ ਕਹਿ ਰਿਹਾ ਸੀ ਆਦੇਸ਼, ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖ ਵੇਸ। ਤੇ ਜਿਹਨੇ ਖੂਨ ਦੀ ਨਦੀ ਵਹਾਈ, ਲੋਕਾਂ ਦੇ ਬੱਚੇ ਮਾਰੇ, ਉਹਦੇ ਸਾਹਮਣੇ ਖਲੋ ਕੇ ਕਿਹਾ ਉਹ ਜਮਦੂਤ ਹਲਕੇ ਕੁੱਤੇ ਕਿੱਥੋਂ ਲੈ ਕੇ ਆ ਗਿਆ, ਲੋਕਾਂ ਦੇ ਬੱਚਿਆਂ ਦਾ ਮਾਸ ਨੋਚ ਕੇ ਖਾਂਦੇ ਪਏ। ਇਹ ਵੇ ਦਰਦਮੰਦ ਦੇ ਹਿਰਦੇ ਦੀ ਬਾਣੀ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਤੂੰ ਜਮਦੂਤ ਬਣ ਕੇ ਆਏ। ਤੇ ਸਿਪਾਹੀਆਂ ਨੂੰ ਕਿਹਾ ਰਤਨ ਵਿਗਾੜ ਵਗੋਏ, ਕੁੱਤੀ ਮੋਇਆ ਸਾਰ ਨਾ ਕੋਈ ਕਾਈ, ਰਤਨਾਂ ਵਰਗੇ ਸਰੀਰ ਪਾੜਦੇ ਪਏ ਨੇ। ਮੇਰੇ ਕਹਿਣ ਤੋਂ ਮੁਰਾਦ ਇਹ ਬਾਣੀ ਅਭੇਦਤਾ ਵਿੱਚੋਂ ਆਈ ਹੈ, ਜੋ ਗੁਰੂ ਗ੍ਰੰਥ ਸਾਹਿਬ ਨੇ ਸਮਝਾਇਆ, ਇਹ ਜੁੜੀਆਂ ਹੋਈਆਂ ਆਤਮਾਵਾਂ ਵਿੱਚੋਂ ਆਈ ਹੈ, ਉਹਨਾਂ ਹਿਰਦਿਆਂ ਦਾ ਨਿਰਮਲ ਪ੍ਰਕਾਸ਼ ਹੈ। ਇਹੀ ਕਾਰਨ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਆਮ ਲਿਖਾਰੀ ਨੂੰ ਪੜ੍ਹੋ, ਲਿਖਾਰੀ ਦੀ ਲਿਖਤ ਵਿੱਚ ਲਿਖਾਰੀ ਦੀ ਰੂਹ ਸਮਾਈ ਹੁੰਦੀ ਹੈ, ਤੇ ਜਿਹੜੀ ਬਾਬੇ ਨੇ ਬਾਣੀ ਉਚਾਰਨ ਕੀਤੀ, ਬਾਬੇ ਦਾ ਆਪਾ ਇਹਦੇ ਵਿੱਚ ਸਮਾਇਆ ਹੋਇਆ ਹੈ। ਆਪਾ ਹੈ ਹਜ਼ੂਰ ਨੇ ਬਾਣੀ ਉਚਾਰਨ ਦੇ ਕੁਝ ਤਰੀਕੇ ਸਨ ਕਿ ਜਦੋਂ ਬਾਣੀ ਆਉਂਦੀ ਸੀ, ਫਿਰ ਇੱਕ ਹੋਰ ਬੇਨਤੀ, ਆਪਾਂ ਕੀਰਤਨ ਕਰਨੀ ਹੈ, ਕਥਾ ਕਰਨੀ ਹੈ, ਥੱਲੇ ਉਤਰਾਂਗੇ, ਗੱਲਬਾਤ ਸ਼ੁਰੂ ਕਰ ਲਾਂਗੇ। ਇਸ ਤਰ੍ਹਾਂ ਹੈ ਨਾ ਕਿ ਬਾਣੀ ਉਚਾਰਨ ਕਰਨ ਤੋਂ ਬਾਅਦ ਗੁਰੂ ਸਾਹਿਬ ਗੱਲਾਂ ਕਰਦੇ ਸਨ? ਨਹੀਂ, ਜਨਮ ਸਾਖੀ ਦੀ ਇੱਕ ਬੇਨਤੀ ਕਹਿ ਕੇ, ਕਿਉਂਕਿ ਬਾਣੀ ਉਸ ਪਰਮ ਅਵਸਥਾ ਅਭੇਦਤਾ ਦਾ ਨਾਂ ਹੈ ਜਿੱਥੇ ਕੇਵਲ ਜੁੜਨਾ ਹੀ ਜੁੜਦਾ ਹੈ। ਭਾਈ ਮਰਦਾਨਾ ਸਾਹਿਬ ਜੀ ਨੇ, ਮਰਦਾਨਾ ਸਾਹਿਬ ਜੀ ਸ਼ਬਦ ਮੈਂ ਕਹੇ ਨੇ ਕਿਉਂਕਿ ਮੇਰੇ ਸਾਹਿਬ ਨਾਲ ਉਹਨੇ 48-50 ਸਾਲ ਦੇ ਕਰੀਬ ਰਵਾ ਵਜਾਈ, ਤੇ ਜਿੰਨਾ ਸਾਡੇ ਬੰਦਿਆਂ ਨੇ ਉਹਦਾ ਨਮੂਜ਼ ਕੱਢਿਆ ਨਾ ਉਸ ਗੁਰਮੁਖ ਦਾ, ਜਿੱਥੇ ਭੁੱਖ ਦੀ ਗੱਲ ਚੱਲੀ, ਬਿਰਬਲ ਦੇ ਚੁਟਕਲਿਆਂ ਦੀ ਤਰ੍ਹਾਂ ਸਾਡੇ ਕਵੀਸ਼ਰ ਢਾਡੀ, ਖਿਮਾ ਕਰਿਓ, ਅਸੀਂ ਪ੍ਰਚਾਰਕ ਲੋਕ ਦਾ ਮਜ਼ਾਕ ਉਡਾਉਂਦੇ ਹਾਂ, ਤੇ ਗੁਰਪੁਰਬ ਵਾਲੇ ਦਿਨ ਕਹਿੰਦੇ ਹਾਂ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਭਰਿਆ ਰੇ, ਉਹਨੇ ਤਾਂ 50 ਸਾਲ ਉਹਦੇ ਕੋਲ ਬੈਠ ਕੇ ਰਬਾਬ ਵਜਾਈ, ਉਹਨੇ ਪੇਖਿਆ ਵੀ, ਉਹਨੇ ਸੁਣਿਆ ਵੀ, ਉਹਨੇ ਪਰਸਿਆ ਵੀ। ਜਨਮ ਸਾਖੀ ਚ ਇੱਕ ਬੇਨਤੀ ਕਰਕੇ ਸਿਰਫ ਸਮਾਪਤੀ ਕਰਨਾ ਇਸ ਲੜੀ ਨੂੰ, ਅੱਗੇ ਕੱਲ ਨੂੰ ਹੋਰ ਤੋਰਾਂਗੇ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾਲੂ ਦਾਤਾ ਜੀ ਕੀਰਤਨ ਕਰਦੇ ਨੇ, ਕੀਰਤਨ ਕਰਕੇ ਫਿਰ ਬੋਲਦੇ ਨਹੀਂ, ਘੰਟਿਆਂ ਬੱਧੀ ਚੁੱਪ ਕਰਕੇ ਟਿਕ ਗਏ। ਉਸ ਰਸ ਨੂੰ ਕਿਵੇਂ ਕੋਈ ਭੁੱਲ ਸਕਦਾ? ਕਹਿੰਦੇ ਨੇ ਭਾਈ ਮਰਦਾਨੇ ਦੇ ਸ਼ਬਦ ਨੇ ਅੱਜ ਹਜ਼ੂਰ ਕੀਰਤਨ ਤੋਂ ਬਾਅਦ ਨੇਤਰ ਖੋਲੇ, ਇਹ ਆਰੰਭਤਾ ਦੀ ਗੱਲ ਹੈ। ਤੇ ਮਰਦਾਨੇ ਨੇ ਕਿਹਾ ਬਾਬਾ ਸਾਨੂੰ ਵਿਦਿਆ ਕਰ ਆਪਣੇ ਨਾਲੋਂ, ਸਾਨੂੰ ਵਿਦਾਇਗੀ ਦੇ, ਅਸੀਂ ਨੀ ਤੇਰੇ ਨਾਲ ਰਹਿਣਾ। ਹਜ਼ੂਰ ਨੇ ਕਿਹਾ ਵੇ ਮਰਦਾਨਿਆਂ, ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਏ, ਮੈਂ ਤੇਰੇ ਤੇ ਬੜਾ ਖੁਸ਼ ਹਾਂ, ਤੂੰ ਰਹੋ ਮੇਰੇ ਨਾਲ। ਮਰਦਾਨਿਆਂ ਵੇ ਮਰਦਾਨਿਆਂ, ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਏ। ਵੇ ਸ਼ਬਦ ਸਾਡੇ ਪਿੰਡਾਂ ਦਾ ਉਹ ਸ਼ਬਦ ਏ ਜਿਹਦੇ ਵਿੱਚ ਬੜਾ ਪਿਆਰ ਭਰਿਆ ਜੇ, ਵੇ ਸ਼ਬਦ ਠੰਡ ਮਿੱਠ ਲੈ ਕੇ ਬੈਠਾ। ਇਹ ਕਾਰਨ ਗੁਰੂ ਜੀ ਨੇ ਲਾਲੋ ਨੂੰ ਵੀ ਕਿਹਾ ਕਿ ਜੈਸੀ ਮੈਂ ਆਸ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ, ਵੇ ਲਾਲੋ
ਕਹਿਣ ਲੱਗੇ ਵੇ ਮਰਦਾਨਿਆ ਅਸਾਂ ਦੀ ਤੇਰੇ ਉੱਪਰ ਬਹੁਤ ਖੁਸ਼ੀ ਹੈ। ਅੱਗੋ ਕਹਿੰਦਾ ਸੁਭਾਨ ਤੇਰੀ ਖੁਸ਼ੀ ਨੂੰ, ਤੁਸੀਂ ਖੁਸ਼ੀ ਆਪਣੇ ਕੋਲ ਰੱਖੋ, ਮੁਬਾਰਕ ਅਸਾਂ ਨੂੰ ਵਿਦਿਆ ਕਰ ਆਪਣੇ ਨਾਲੋਂ। ਸੱਚੇ ਪਾਤਸ਼ਾਹ ਨੇ ਕਿਹਾ ਵੇ ਮਰਦਾਨਿਆ ਕਿਵੇਂ ਅਸਾਂ ਨਾਲ ਰਹਿ ਪੀ, ਕਿਵੇਂ ਤੂੰ ਸਾਡੇ ਨਾਲ ਰਹੇਗਾ। ਉਹ ਫਿਰ ਅੱਗੋ ਬੋਲਿਆ ਕਹਿੰਦਾ ਬਾਬਾ ਤੂੰ ਅਤੀਤ ਪੁਰਖੇ ਵਸ ਦੀ ਜਾਏ ਨਾਹੀਂ ਉਜਾੜ ਉਜਾੜ ਰਵੇ, ਮਤਲਬ ਤੁਸੀਂ ਬਾਰ ਬਾਰ ਰਹਿੰਦੇ ਹੋ, ਮਿਲਦੇ ਹੋ ਲੋਕਾਂ ਨੂੰ ਨਿਰਲੇਪ, ਤੂੰ ਅਤੀਤ ਪੁਰਖ ਹੈ ਵਸ ਦੀ ਜਾਏ ਨਾਹੀਂ ਉਜਾੜ ਉਜਾੜ ਰਵੇ, ਮੈਂ ਰਹਾਂ ਤੇਰੇ ਨਾਲ ਜੇ ਇਹ ਕਿਰਪਾ ਕਰਸੇ। ਮਹਾਰਾਜ ਨੇ ਕਿਹਾ ਦੱਸ ਕੀ। ਪਹਿਲੀ ਗੱਲ ਉਹਨੇ ਕਹੀ ਬਾਬਾ ਜੀ ਮੈਂ ਤਾਰ ਛੇੜਨਾ, ਤੁਸੀਂ ਬਾਣੀ ਉਚਾਰਦੇ ਹੋ ਤੇ ਜਦੋਂ ਬਾਣੀ ਉਚਾਰ ਕੇ ਤੁਸੀਂ ਬੈਠਦੇ ਹੋ ਤੁਹਾਡੇ ਨੇਤਰ ਤੁਹਾਡਾ ਮੁੱਖ ਦੇਖ ਕੇ ਠੰਡ ਪੈਂਦੀ ਏ ਤੇ ਪੈਰਾਂ ਭਰੀ ਤੁਸੀਂ ਨੇਤਰ ਨਹੀਂ ਖੋਲਦੇ, ਮੈਂ ਰਾਂਗਾ ਤਾਂ ਤਾਰ ਤੋਂ ਬਾਅਦ ਜਿਹੜਾ ਤੈਨੂੰ ਸਵਾਦ ਆਉਂਦਾ ਮੈਨੂੰ ਵੀ ਆਉਣ ਲੱਗ ਪਵੇ, ਆਹ ਰਸ ਦੇ ਦੇ। ਮੈਂ ਕਿੱਥੇ ਜਾਣਾ, ਮੇਰੀ ਕੋਈ ਥਾਂ ਹੈ ਤੇਰੇ ਤੋਂ ਬਿਨਾਂ, ਮੈਂ ਕਿਤੇ ਨਹੀਂ ਜਾਣਾ, ਤੇਰੇ ਜੋ ਗਈ ਹਾਂ, ਆਹ ਰਸ ਦੇ ਦੇ ਬਾਣੀ ਤੋਂ ਬਾਅਦ ਜਿਹੜਾ ਤੁਸੀਂ ਮਾਣਦੇ ਹੋ। ਸਤਿਗੁਰੂ ਕਹਿਣ ਲੱਗੇ ਹੋਰ। ਉਹਨੇ ਦੂਜੀ ਗੱਲ ਕਹੀ ਬਾਬਾ ਮੈਂ ਬੱਚਾ ਵਾਂ, ਮੈਂ ਭੁੱਲ ਜਾਂਦਾ, ਜਿਵੇਂ ਮਾਂ ਕਦੀ ਬੱਚੇ ਦੇ ਜਨਮ ਤੋਂ ਲੈ ਕੇ ਕਰਮ ਨਹੀਂ ਚਿਤਾਰਦੀ, ਤੁਸੀਂ ਅੱਜ ਕਹਿ ਦਿਓ ਮਰਦਾਨਿਆ ਤੇਰੇ ਕਰਮ ਕਦੀ ਨਹੀਂ ਚਿਤਾਰਾਂਗਾ। ਤੀਸਰੀ ਗੱਲ ਜਿਹੜੀ ਮੰਗੀ, ਕਿਰਪਾ ਕਰਿਓ ਜਿੱਥੇ ਤੁਸੀਂ ਰਹੋਗੇ ਗਰੀਬ ਨੂੰ ਨਾਲ ਰੱਖਿਆ ਜੇ, ਉਹ ਕੋਈ ਲੜਦਾ ਥੋੜਾ ਪਿਆ ਹੈ। ਬਾਬਾ ਜੀ ਨੇ ਦੇਖਿਆ ਤੇ ਕਹਿੰਦੇ ਨੇ ਉਸ ਵੇਲੇ ਹਜ਼ੂਰ ਨੇ ਹੱਸ ਕੇ ਕਿਹਾ ਵੇ ਮਰਦਾਨਿਆ ਭਲੀ ਵਸਤ ਮੰਗੀ ਆ, ਚੰਗੀਆਂ ਚੀਜ਼ਾਂ ਮੰਗ ਲਈਆਂ ਨਹੀਂ ਅੱਜ। ਇਹਨੇ ਗੱਲ ਕਹਿਣ ਦੀ ਦੇਰ ਸੀ ਤਬ ਮਰਦਾਨਾ ਉੱਭਰ ਬਾਬੇ ਦੀ ਪੈਰੀ ਪੜਿਆ। ਉੱਭਰ ਮੀਨਸ ਤੁਸੀਂ ਸਮਝਦੇ ਹੋ ਉੱਠ ਕੇ, ਆਗਮ ਨਿਗਮ ਦੀ ਸੋਝੀ ਪਈ, ਅੰਦਰ ਦੇ ਕਪਾਟ ਖੁੱਲ ਗਏ, ਕਿਉਂਕਿ ਹਜ਼ੂਰ ਬਾਣੀ ਉਚਾਰਦੇ ਨੇ, ਬਾਣੀ ਉਚਾਰ ਕੇ ਚੰਚਲਤਾ ਹੀ ਨਹੀਂ ਗੰਭੀਰਤਾ ਹੈ, ਡੂੰਘਾਈ ਹੈ, ਤੇ ਜਿੰਨੀ ਜਿੰਨੀ ਟੁੱਬੀ ਹੋਰ ਡੂੰਘੀ ਵੱਜਦੀ ਏ ਓਨੀ ਓਨੀ ਪਿਆਰੇ ਨਾਲ ਸਾਂਝ ਪੈਂਦੀ ਏ। ਅੱਜ ਦੀ ਵਿਚਾਰ ਦਾ ਸੰਖੇਪ ਭਾਵ ਬਾਣੀ ਅਭੇਦਤਾ ਵਿੱਚੋਂ ਆਈ, ਬਾਣੀ ਜਾਤ ਪਾਤ ਜਾਂ ਕਿਰਤ ਕਰਕੇ ਨਹੀਂ ਕਿਸੇ ਇੱਕ ਘਰ ਵਿੱਚ ਆਈ, ਤੇ ਬਾਣੀ ਜੋ ਜੋ ਬਾਹਰ ਤੱਕਿਆ ਅੰਦਰ ਤੱਕਿਆ ਉਹਨੂੰ ਦੇਖ ਕੇ ਆਈ। ਕੱਲ ਨੂੰ ਇਸ ਲੜੀ ਨੂੰ ਅੱਗੇ ਤੁਰਾਂਗੇ, ਗੁਰੂ ਗ੍ਰੰਥ ਸਾਹਿਬ ਬੋਲਦੇ ਕਿਹੜੇ ਕਿਹੜੇ ਰੂਪ 'ਚ ਨੇ, ਸਿਰ ਮੈਂ ਇਸ਼ਾਰਾ ਦੇ ਦੇਣਾ। ਰੱਬ ਹੋ ਕੇ ਸ਼ਬਦ ਬੋਲਦਾ, ਗੁਰੂ ਹੋ ਕੇ ਬੋਲਦੇ ਨੇ, ਸਿੱਖ ਤੇ ਜਗਿਆਸੂ ਹੋ ਕੇ ਬੋਲਦੇ ਨੇ। ਖਿਮਾ ਕਰਿਓ ਜਿਹੜੇ ਜ਼ਿੰਦਗੀ ਤੋਂ ਡਿੱਗ ਚੁੱਕੇ ਨੇ, ਬਾਬਾ ਸ਼ਬਦਾਂ ਦੇ ਰੂਪ ਵਿੱਚ ਉਹਨਾਂ ਰਾਹੀਂ ਵੀ ਬੋਲ ਜਾਂਦਾ। ਇਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ, ਪਰਸੋਂ ਯਤਨ ਕਰਾਂਗੇ ਬਾਣੀ ਦਾ ਅਭਿਆਸ। ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।